ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਕਹਿ ਰਹੇ ਹੋ ਕਿ ਸੁਖ ਹੋਵੇ ਸੇਵਕ ਮਾਣੀਆਂ, ਇਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਅਤੇ ਗੁਰਮੁਖਾਂ ਕਦੀ ਦੇਖੀ ਤੂੰ ਪਹਿਲਵਾਨਾਂ ਨੂੰ ਕੁਸ਼ਤੀ ਲੜਦਿਆਂ, ਦੇਖੀ ਕਦੀ ਕਬੱਡੀ ਖੇਡਦੇ ਪਹਿਲ ਨੌਜਵਾਨਾਂ ਨੂੰ। ਫਿਰ ਮੇਰੀ ਬੇਨਤੀ ਸੁਣਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਕਹਿ ਰਹੇ ਹੋ ਕਿ ਸੁਖ ਹੋਵੇ ਸੇਵ ਕਮਾਣੀਆਂ, ਇਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਅਤੇ ਗੁਰਮੁਖਾਂ ਕਦੀ ਦੇਖੀ ਤੂੰ ਪਹਿਲਵਾਨਾਂ ਨੂੰ ਕੁਸ਼ਤੀ ਲੜਦਿਆਂ, ਦੇਖੀ ਕਦੀ ਕਬੱਡੀ ਖੇਡਦੇ ਪਹਿਲ ਨੌਜਵਾਨਾਂ ਨੂੰ। ਫਿਰ ਮੇਰੀ ਬੇਨਤੀ ਸੁਣਿਓ ਕਿ ਜਿਸ ਨੇ ਗੁਰੂ ਦੀ ਸੇਵਾ ਦਾ ਪੱਲੂ ਪਕੜ ਲਿਆ, ਉਹਦਾ ਸਿਰ ਅਤੇ ਉਹਦੀ ਬਾਂਹ ਕਦੀ ਸਮਾਜ ਵਿੱਚ ਨੀਵੀ ਨਹੀਂ। ਹੰਕਾਰ ਵਾਲਾ ਪੱਖ ਨੇ ਇਹਨੂੰ ਲਿਆ ਜੇ। ਜਦੋਂ ਕੋਈ ਕਬੱਡੀ ਪਾਉਣ ਜਾਂਦਾ ਅਤੇ ਉਹ ਕਿਸੇ ਨੂੰ ਹੱਥ ਲਾ ਕੇ ਆ ਜਾਏ ਜਾਂ ਕਿਸੇ ਦੀ ਪਕੜ ਵਿੱਚੋਂ ਜੱਫੇ ਵਿੱਚੋਂ ਨਿਕਲ ਕੇ ਦੌੜ ਜਾਏ, ਅਤੇ ਉਹ ਇੱਕੋ ਦਮ ਆਪਣਾ ਹੱਥ ਉੱਚਾ ਕਰਕੇ ਜਾਂਦਾ। ਜਦੋਂ ਕਬੱਡੀ ਪਾਉਣ ਆਇਆ ਉਦੋਂ ਨਹੀਂ, ਉਦੋਂ ਉਹਦੀਆਂ ਅੱਖਾਂ ਵੀ ਨੀਵੀਆਂ, ਉਹਦੇ ਹੱਥ ਵੀ ਨੀਵੇਂ, ਅਤੇ ਜਦੋਂ ਕਬੱਡੀ ਪਾ ਕੇ ਜਿੱਤ ਕੇ ਚਲਾ ਜਾਏ ਇੱਕੋ ਦਮ ਆਪਣੀ ਬਾਂਹ ਉੱਚੀ ਕਰਕੇ ਜਾਂਦਾ। ਇਹਦਾ ਮਤਲਬ ਕਿਸੇ ਦਾ ਦਮ ਹੈ ਅਤੇ ਮੈਨੂੰ ਪਕੜ ਲੈ। ਸੱਚੇ ਪਾਤਸ਼ਾਹ ਬਾਬਾ ਨਾਨਕ ਜੀ ਕਹਿੰਦੇ ਨੇ, ਸਿੱਖਾਂ ਗੁਰੂ ਕੀ ਸੇਵਾ ਕਰੀ, ਦੁਨੀਆਂ ਵਿੱਚ ਰਹਿ ਕੇ ਭਾਵਨਾ ਨਾਲ ਸਿਮਰਨ ਸੇਵਾ ਕਰੀ, ਜਦੋਂ ਇਹ ਸੰਸਾਰ ਤੋਂ ਜਾਏਗਾ ਰੱਬ ਦੇ ਘਰ ਵਿੱਚ ਜਮਦੂਤ ਕਿਤੇ ਖਲੋਤੇ ਤੱਕ ਲਈ ਬਾਹਰ, ਅਤੇ ਚੇਤੇ ਰੱਖੀ ਬਾਂਹ ਉੱਚੀ ਕਰਕੇ ਜਾਈਂ, ਕਿਉਂਕਿ ਤੂੰ ਗੁਰੂ ਦੀ ਕਿਰਪਾ ਨਾਲ ਬਾਜ਼ੀ ਜਿੱਤ ਕੇ ਆਇਆ, ਤੂੰ ਬਾਜ਼ੀ ਹਾਰ ਕੇ ਨਹੀਂ ਆਇਆ। ਸਾਹਿਬ ਦੇ ਫਿਰ ਬਚਨ ਸਰਵਣ ਕਰੋ, ਇਤ ਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ। ਪਿਆਰਿਓ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਅਤੇ ਅਗਲਾ ਬਚਨ ਹੀ ਕਹੋ ਨਾਨਕ ਬਾਂਹ ਲੁਡਾਈਏ, ਬਾਂਹ ਲੁਡਾਈਏ ਦਾ ਅਰਥ ਆਪਣੀ ਬਾਂਹ ਨੂੰ ਲੁਡਾ ਕੇ ਉੱਚਿਆਂ ਕਰਕੇ ਜਾਈ, ਸੇਵਾ ਕਰਨ ਵਾਲਿਆਂ ਦੇ ਬੰਧਨ ਕੱਟੇ ਜਾਂਦੇ ਨੇ। ਫਿਰ ਬੇਨਤੀ ਸਮਝਿਓ, ਕਿਸੇ ਨੂੰ ਪਕੜਨ ਦਾ ਕੋਈ ਯਤਨ ਕਰੇ, ਉਸ ਪਕੜ ਨੂੰ ਉਸ ਹੱਥਾਂ ਦੇ ਬੰਧਨ ਨੂੰ ਕੋਈ ਪਹਿਲਵਾਨ ਤੋੜ ਜਾਏ ਅਤੇ ਉਹਦੀ ਬਾਂਹ ਉੱਚੀ ਹੋ ਜਾਂਦੀ ਏ, ਅਤੇ ਜਿਹੜਾ ਸੇਵਾ ਕਰਕੇ ਮਾਇਆ ਦੇ ਬੰਧਨ ਕੱਟ ਦਿੰਦਾ ਗੁਰਮੁਖ, ਉਹ ਆਤਮਕ ਪੱਖੋਂ ਉੱਚਾ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਸੇਵਾ ਕਰ। ਹੁਣ ਭਾਈ ਸਾਹਿਬ ਜੀ ਨੂੰ ਪੁੱਛੀਏ, ਭਾਈ ਗੁਰਦਾਸ ਜੀ, ਗੁਰਮੁਖੋ ਹੱਥੀਂ ਸੇਵਾ ਕਰਨ ਤੋਂ ਬਿਨਾਂ ਨਹੀਂ ਜੇ ਪਾਰ ਉਤਾਰਾ ਹੋਣਾ, ਸਿਮਰਨ ਕਰੀ ਜਾਵਾਂਗੇ। ਇੱਕ ਦਿਨ ਮੈਂ ਬੇਨਤੀ ਕੀਤੀ ਸੀ, ਦੋ ਸ਼ਬਦ ਚੁਣੇ ਸਨ ਕਿ ਸਿਮਰਨ ਇਹ ਘਿਓ ਹੈ ਅਤੇ ਸੇਵਾ ਇਹ ਵਰਜਿਸ਼ ਹੈ। ਜਿਹੜਾ ਬੰਦਾ ਇਕੱਲਾ ਬੈਠਾ ਘਿਓ ਹੀ ਖਾਈ ਜਾਏ, ਖੁਰਾਕ ਹੀ ਖਾਈ ਜਾਏ, ਕਈ ਵਾਰੀ ਖੁਰਾਕ ਵੀ ਮੌਤ ਬਣ ਜਾਂਦੀ ਹੈ। ਸਿਮਰਨ ਕਰ, ਬਾਣੀ ਪੜ੍ਹ, ਅੰਦਰ ਬੈਠ ਕੇ ਟਿਕ ਕੇ ਕੀਰਤਨ ਸੁਣ, ਪਰ ਜਿਹੜਾ ਤੂੰ ਇੰਨੀ ਖੁਰਾਕ ਲੈ ਕੇ ਆਏ ਇਹਨੂੰ ਪਹੁੰਚਾਉਣ ਵਾਸਤੇ ਗੁਰੂ ਕੀ ਸੇਵਾ ਕਰ। ਚੇਤੇ ਰੱਖੀ ਜਿਹੜੇ ਖੁਰਾਕ ਕਰਕੇ ਵਰਜਿਸ਼ ਕਰਦੇ ਨੇ, ਖੁਰਾਕ ਉਹਨਾਂ ਨੂੰ ਤਾਕਤ ਦਿੰਦੀ ਏ, ਅਤੇ ਜਿਹੜੇ ਇਕੱਲੇ ਖੁਰਾਕ ਖਾਈ ਜਾਣ ਵਰਜਿਸ਼ ਨਾ ਕਰਨ, ਕਈ ਵਾਰੀ ਉਹ ਖੁਰਾਕ ਵੀ ਮੌਤ ਦਾ ਕਾਰਨ ਬਣ ਜਾਂਦੀ ਹੈ। ਸਿਮਰਨ ਦੇ ਨਾਲ ਸੇਵਾ, ਸੇਵਾ ਹੱਥੀਂ ਕਰੇ। ਸੇਵਾ ਦੇ ਕਈ ਤਰੀਕੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਕਹਿ ਰਹੇ ਹੋ ਕਿ ਸੁਖ ਹੋਵੇ ਸੇਵ ਕਮਾਣੀਆਂ, ਇਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਅਤੇ ਗੁਰਮੁਖਾਂ ਕਦੀ ਦੇਖੀ ਤੂੰ ਪਹਿਲਵਾਨਾਂ ਨੂੰ ਕੁਸ਼ਤੀ ਲੜਦਿਆਂ, ਦੇਖੀ ਕਦੀ ਕਬੱਡੀ ਖੇਡਦੇ ਪਹਿਲ ਨੌਜਵਾਨਾਂ ਨੂੰ। ਫਿਰ ਮੇਰੀ ਬੇਨਤੀ ਸੁਣਿਓ ਕਿ ਜਿਸ ਨੇ ਗੁਰੂ ਦੀ ਸੇਵਾ ਦਾ ਪੱਲੂ ਪਕੜ ਲਿਆ, ਉਹਦਾ ਸਿਰ ਅਤੇ ਉਹਦੀ ਬਾਂਹ ਕਦੀ ਸਮਾਜ ਵਿੱਚ ਨੀਵੀ ਨਹੀਂ। ਹੰਕਾਰ ਵਾਲਾ ਪੱਖ ਨੇ ਇਹਨੂੰ ਲਿਆ ਜੇ। ਜਦੋਂ ਕੋਈ ਕਬੱਡੀ ਪਾਉਣ ਜਾਂਦਾ ਅਤੇ ਉਹ ਕਿਸੇ ਨੂੰ ਹੱਥ ਲਾ ਕੇ ਆ ਜਾਏ ਜਾਂ ਕਿਸੇ ਦੀ ਪਕੜ ਵਿੱਚੋਂ ਜੱਫੇ ਵਿੱਚੋਂ ਨਿਕਲ ਕੇ ਦੌੜ ਜਾਏ, ਅਤੇ ਉਹ ਇੱਕੋ ਦਮ ਆਪਣਾ ਹੱਥ ਉੱਚਾ ਕਰਕੇ ਜਾਂਦਾ। ਜਦੋਂ ਕਬੱਡੀ ਪਾਉਣ ਆਇਆ ਉਦੋਂ ਨਹੀਂ, ਉਦੋਂ ਉਹਦੀਆਂ ਅੱਖਾਂ ਵੀ ਨੀਵੀਆਂ, ਉਹਦੇ ਹੱਥ ਵੀ ਨੀਵੇਂ, ਅਤੇ ਜਦੋਂ ਕਬੱਡੀ ਪਾ ਕੇ ਜਿੱਤ ਕੇ ਚਲਾ ਜਾਏ, ਇੱਕੋ ਦਮ ਆਪਣੀ ਬਾਂਹ ਉੱਚੀ ਕਰਕੇ ਜਾਂਦਾ ਹੈ, ਇਹਦਾ ਮਤਲਬ ਕਿਸੇ ਦਾ ਦਮ ਹੈ ਅਤੇ ਮੈਨੂੰ ਪਕੜ ਲੈ। ਸੱਚੇ ਪਾਤਸ਼ਾਹ ਬਾਬਾ ਨਾਨਕ ਜੀ ਕਹਿੰਦੇ ਨੇ, ਸਿੱਖਾਂ ਗੁਰੂ ਕੀ ਸੇਵਾ ਕਰੀ, ਦੁਨੀਆਂ ਵਿੱਚ ਰਹਿ ਕੇ ਭਾਵਨਾ ਨਾਲ ਸਿਮਰਨ ਸੇਵਾ ਕਰੀ, ਜਦੋਂ ਇਹ ਸੰਸਾਰ ਤੋਂ ਜਾਏਗਾ ਰੱਬ ਦੇ ਘਰ ਵਿੱਚ ਜਮਦੂਤ ਕਿਤੇ ਖਲੋਤੇ ਤੱਕ ਲਈ ਬਾਹਰ, ਅਤੇ ਚੇਤੇ ਰੱਖੀ ਬਾਂਹ ਉੱਚੀ ਕਰਕੇ ਜਾਈ, ਕਿਉਂਕਿ ਤੂੰ ਗੁਰੂ ਦੀ ਕਿਰਪਾ ਨਾਲ ਬਾਜ਼ੀ ਜਿੱਤ ਕੇ ਆਇਆ, ਤੂੰ ਬਾਜ਼ੀ ਹਾਰ ਕੇ ਨਹੀਂ ਆਇਆ। ਸਾਹਿਬ ਦੇ ਫਿਰ ਬਚਨ ਸਰਵਣ ਕਰੋ, ਇਤ ਤਨ ਲਾਗੈ ਬਾਣੀਆਂ, ਸੁੱਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ। ਪਿਆਰਿਓ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਅਤੇ ਅਗਲਾ ਬਚਨ ਹੀ ਕਹੋ ਨਾਨਕ ਬਾਂਹ ਲੁਡਾਈਏ, ਬਾਂਹ ਲੁਡਾਈਏ ਦਾ ਅਰਥ ਆਪਣੀ ਬਾਂਹ ਨੂੰ ਲੁਡਾ ਕੇ ਉੱਚਿਆਂ ਕਰਕੇ ਜਾਈ, ਸੇਵਾ ਕਰਨ ਵਾਲਿਆਂ ਦੇ ਬੰਧਨ ਕੱਟੇ ਜਾਂਦੇ ਨੇ। ਫਿਰ ਬੇਨਤੀ ਸਮਝਿਓ, ਕਿਸੇ ਨੂੰ ਪਕੜਨ ਦਾ ਕੋਈ ਯਤਨ ਕਰੇ, ਉਸ ਪਕੜ ਨੂੰ ਉਸ ਹੱਥਾਂ ਦੇ ਬੰਧਨ ਨੂੰ ਕੋਈ ਪਹਿਲਵਾਨ ਤੋੜ ਜਾਏ ਅਤੇ ਉਹਦੀ ਬਾਂਹ ਉੱਚੀ ਹੋ ਜਾਂਦੀ ਏ, ਅਤੇ ਜਿਹੜਾ ਸੇਵਾ ਕਰਕੇ ਮਾਇਆ ਦੇ ਬੰਧਨ ਕੱਟ ਦਿੰਦਾ, ਗੁਰਮੁਖੋ ਉਹ ਆਤਮਕ ਪੱਖੋਂ ਉੱਚਾ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਸੇਵਾ ਕਰ। ਹੁਣ ਭਾਈ ਸਾਹਿਬ ਜੀ ਨੂੰ ਪੁੱਛੀਏ, ਭਾਈ ਗੁਰਦਾਸ ਜੀ, ਗੁਰਮੁਖੋ ਹੱਥੀਂ ਸੇਵਾ ਕਰਨ ਤੋਂ ਬਿਨਾਂ ਨਹੀਂ ਜੇ ਪਾਰ ਉਤਾਰਾ ਹੋਣਾ, ਸਿਮਰਨ ਕਰੀ ਜਾਵਾਂਗੇ। ਇੱਕ ਦਿਨ ਮੈਂ ਬੇਨਤੀ ਕੀਤੀ ਸੀ, ਦੋ ਸ਼ਬਦ ਚੁਣੇ ਸਨ ਕਿ ਸਿਮਰਨ ਇਹ ਘਿਓ ਹੈ ਅਤੇ ਸੇਵਾ ਇਹ ਵਰਜਿਸ਼ ਹੈ। ਜਿਹੜਾ ਬੰਦਾ ਇਕੱਲਾ ਬੈਠਾ ਘਿਓ ਹੀ ਖਾਈ ਜਾਏ, ਖੁਰਾਕ ਹੀ ਖਾਈ ਜਾਏ, ਕਈ ਵਾਰੀ ਖੁਰਾਕ ਵੀ ਮੌਤ ਬਣ ਜਾਂਦੀ ਹੈ। ਸਿਮਰਨ ਕਰ, ਬਾਣੀ ਪੜ੍ਹ, ਅੰਦਰ ਬੈਠ ਕੇ ਟਿਕ ਕੇ ਕੀਰਤਨ ਸੁਣ, ਪਰ ਜਿਹੜਾ ਤੂੰ ਇੰਨੀ ਖੁਰਾਕ ਲੈ ਕੇ ਆਏ, ਇਹਨੂੰ ਪਹੁੰਚਾਉਣ ਵਾਸਤੇ ਗੁਰੂ ਕੀ ਸੇਵਾ ਕਰ। ਚੇਤੇ ਰੱਖੀ, ਜਿਹੜੇ ਖੁਰਾਕ ਕਰਕੇ ਵਰਜਿਸ਼ ਕਰਦੇ ਨੇ, ਖੁਰਾਕ ਉਹਨਾਂ ਨੂੰ ਤਾਕਤ ਦਿੰਦੀ ਏ, ਅਤੇ ਜਿਹੜੇ ਇਕੱਲੇ ਖੁਰਾਕ ਖਾਈ ਜਾਣ, ਵਰਜਿਸ਼ ਨਾ ਕਰਨ, ਕਈ ਵਾਰੀ ਉਹ ਖੁਰਾਕ ਵੀ ਮੌਤ ਦਾ ਕਾਰਨ ਬਣ ਜਾਂਦੀ ਹੈ। ਸਿਮਰਨ ਦੇ ਨਾਲ ਸੇਵਾ, ਸੇਵਾ ਹੱਥੀਂ ਕਰੇ। ਸੇਵਾ ਦੇ ਕਈ ਤਰੀਕੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਨਾ ਇੱਕ ਮੁਕੰਮਲ ਸੇਵਾਦਾਰ ਦੀ ਉਦਾਹਰਨ ਦਿੱਤੀ, ਉਹ ਪੌੜੀ ਆਪ ਸੰਗਤ ਨਾਲ ਸਾਂਝੀ ਮੈਂ ਕਰਨੀ। ਉਸ ਪੌੜੀ ਦਾ ਅਖੀਰ ਜਿਹੜਾ ਉਹ ਸਿਮਰਨ 'ਤੇ ਮੁੱਕਦਾ। ਦੇਖੋ, ਜਿਉਂ ਜਿਉਂ ਬੰਦਾ ਸੇਵਾ ਕਰਦਾ ਨਾ, ਅੰਦਰ ਝੁਕੇਗਾ। ਸੇਵਾ ਕਿਤੇ ਵੀ ਕੀਤੀ ਜਾਏ, ਗੁਰਦੁਆਰੇ ਵਿੱਚ ਹੋ ਸਕਦੀ ਏ, ਲੋੜਵੰਦ ਕੋਈ ਆਵੇ ਉਹਦੀ ਹੋ ਸਕਦੀ ਹੈ, ਪਰ ਇੱਕੋ ਗੱਲ ਕਿ ਚਿੱਤ ਲਾ ਕੇ ਸੇਵਾ ਕਰੇ। ਭਾਈ ਸਾਹਿਬ ਦੇ ਬਚਨ ਨੇ, ਕਹਿਣ ਲੱਗੇ, ਪੈਰੀ ਪੈ ਪਾ ਖਾਕ ਹੋਏ, ਛੱਡ ਮਣੀ ਮਨੂਰੀ, ਪਾਣੀ ਪੱਖਾਂ ਪੀਹਣਾ, ਨਿਤ ਕਰੇ ਮਜ਼ੂਰੀ, ਟੱਪੜ ਝਾੜ ਵਿਛਾਏ ਦਾ, ਚੁੱਲ ਝੋਕ ਨਾ ਝੂਰੀ, ਮੁਰਦੇ ਵਾਂਗ ਮੁਰੀਦ ਹੋਏ, ਕਰ ਸਿਦਕ ਸਬੂਰੀ, ਸਿਮਲ ਚੰਦਨ ਹੋਵੇ ਸਿਮਲੋਂ, ਫਲ ਵਾਸ ਹਜ਼ੂਰੀ, ਪੀਰ ਮੁਰੀਦਾਂ ਪਿਰਹੜੀ, ਗੁਰਮਤ ਮਤ ਪੂਰੀ। ਇਹ ਭਾਈ ਸਾਹਿਬ ਦੀ ਪੌੜੀ ਵਿੱਚ ਉਹਨਾਂ ਨੇ ਬਹੁਤ ਪਿਆਰੇ ਬਚਨ ਕਹਿ ਦਿੱਤੇ। ਹੁਣ ਇਸ ਇੱਕ ਇੱਕ ਤੁਕ ਨੂੰ ਵਾਚੀਏ, ਉਸ ਵੇਲੇ ਸਿੱਖਾਂ ਦੀ ਸੇਵਾ ਕਰਨ ਦੀ ਕਿਹੜੇ ਤਰੀਕੇ ਸਨ। ਪਹਿਲਾ ਬਚਨ, ਪੈਰੀ ਪੈ ਪਾ ਖਾਕ ਹੋਏ, ਜਿਹਨੇ ਸੇਵਾ ਕਰਨੀ ਹੈ ਉਹ ਗੁਰੂ ਦੇ ਪੈਰਾਂ ਦੀ ਖਾਕ ਬਣ ਜਾਏ, ਸੰਗਤ ਦੇ ਚਰਨਾਂ ਦੀ ਧੂੜ ਬਣ ਜਾਏ। ਪੈਰੀ ਪੈ ਪਾ ਖਾਕ ਹੋਏ, ਪੈਰਾਂ ਵਿੱਚ ਡਿੱਗ ਕੇ ਪੈਰਾਂ ਦੀ ਖਾਕ ਬਣ ਜਾਏ, ਕਿਉਂਕਿ ਨਿਮਰਤਾ ਤੋਂ ਬਿਨਾਂ ਸੇਵਾ ਨੂੰ ਫਲ ਨਹੀਂ ਲੱਗਣਾ, ਸੇਵਾ ਤੋਂ ਬਿਨਾਂ ਨਿਮਰਤਾ ਨਹੀਂ ਆਉਣੀ। ਹਜ਼ੂਰ ਕਹਿੰਦੇ ਨੇ, ਪੈਰੀ ਪੈ ਪਾ ਖਾਕ ਹੋਏ, ਛੱਡ ਮਣੀ। ਇੱਥੇ ਮਣੀ ਦਾ ਅਖਰੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਕਹਿ ਰਹੇ ਹੋ ਕਿ ਸੁੱਖ ਹੋਵੇ ਸੇਵ ਕਮਾਣੀਆਂ, ਇਤਨ ਲਾਗੈ ਬਾਣੀਆਂ, ਸੁੱਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ। ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਅਤੇ ਗੁਰਮੁਖਾ ਕਦੀ ਦੇਖੀ ਤੂੰ ਪਹਿਲਵਾਨਾਂ ਨੂੰ ਕੁਸ਼ਤੀ ਲੜਦੇ ਹਾਂ, ਦੇਖੀ ਕਦੀ ਕਬੱਡੀ ਖੇਡਦੇ ਪਹਿਲ ਨੌਜਵਾਨਾਂ ਨੂੰ। ਫਿਰ ਮੇਰੀ ਬੇਨਤੀ ਸੁਣਿਓ ਕਿ ਜਿਸ ਨੇ ਗੁਰੂ ਦੀ ਸੇਵਾ ਦਾ ਪੱਲੂ ਪਕੜ ਲਿਆ, ਉਹਦਾ ਸਿਰ ਅਤੇ ਉਹਦੀ ਬਾਂਹ ਕਦੀ ਸਮਾਜ ਵਿੱਚ ਨੀਵੀ ਨਹੀਂ। ਹੰਕਾਰ ਵਾਲਾ ਪੱਖ ਨਾ ਇਹਨੂੰ ਲਿਆ ਜੇ। ਜਦੋਂ ਕੋਈ ਕਬੱਡੀ ਪਾਉਣ ਜਾਂਦਾ ਤਾਂ ਉਹ ਕਿਸੇ ਨੂੰ ਹੱਥ ਲਾ ਕੇ ਆ ਜਾਏ ਜਾਂ ਕਿਸੇ ਦੀ ਪਕੜ ਵਿੱਚੋਂ ਜੱਫੇ ਵਿੱਚੋਂ ਨਿਕਲ ਕੇ ਦੌੜ ਜਾਏ ਅਤੇ ਉਹ ਇੱਕੋ ਦਮ ਆਪਣਾ ਹੱਥ ਉੱਚਾ ਕਰਕੇ ਜਾਂਦਾ। ਜਦੋਂ ਕਬੱਡੀ ਪਾਉਣ ਆਇਆ ਉਦੋਂ ਨਹੀਂ, ਉਦੋਂ ਉਹਦੀਆਂ ਅੱਖਾਂ ਵੀ ਨੀਵੀਆਂ, ਉਹਦੇ ਹੱਥ ਵੀ ਨੀਵੇਂ, ਅਤੇ ਜਦੋਂ ਕਬੱਡੀ ਪਾ ਕੇ ਜਿੱਤ ਕੇ ਚਲਾ ਜਾਏ ਇੱਕੋ ਦਮ ਆਪਣੀ ਬਾਂਹ ਉੱਚੀ ਕਰਕੇ ਜਾਂਦਾ। ਇਹਦਾ ਮਤਲਬ ਕਿਸੇ ਦਾ ਦਮ ਹੈ ਅਤੇ ਮੈਨੂੰ ਪਕੜ ਲੈ। ਸੱਚੇ ਪਾਤਸ਼ਾਹ ਬਾਬਾ ਨਾਨਕ ਜੀ ਕਹਿੰਦੇ ਨੇ, ਸਿੱਖਾਂ ਗੁਰੂ ਕੀ ਸੇਵਾ ਕਰੀ, ਦੁਨੀਆਂ ਵਿੱਚ ਰਹਿ ਕੇ ਭਾਵਨਾ ਨਾਲ ਸਿਮਰਨ ਸੇਵਾ ਕਰੀ, ਜਦੋਂ ਇਹ ਸੰਸਾਰ ਤੋਂ ਜਾਏਗਾ ਰੱਬ ਦੇ ਘਰ ਵਿੱਚ ਜਮਦੂਤ ਕਿਤੇ ਖਲੋਤੇ ਤੱਕ ਲਈ ਬਾਹਰ, ਅਤੇ ਚੇਤੇ ਰੱਖੀ ਬਾਂਹ ਉੱਚੀ ਕਰਕੇ ਜਾਈ, ਕਿਉਂਕਿ ਤੂੰ ਗੁਰੂ ਦੀ ਕਿਰਪਾ ਨਾਲ ਬਾਜ਼ੀ ਜਿੱਤ ਕੇ ਆਇਆ, ਤੂੰ ਬਾਜ਼ੀ ਹਾਰ ਕੇ ਨਹੀਂ ਆਇਆ। ਸਾਹਿਬ ਦੇ ਫਿਰ ਬਚਨ ਸਰਵਣ ਕਰੋ, ਇਤ ਤਨ ਲਾਗੈ ਬਾਣੀਆਂ, ਸੁੱਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ। ਪਿਆਰਿਓ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਅਤੇ ਅਗਲਾ ਬਚਨ ਹੀ ਕਹੋ ਨਾਨਕ ਬਾਂਹ ਲੁਡਾਈਏ, ਬਾਂਹ ਲੁਡਾਈਆ ਦਾ ਅਰਥ ਆਪਣੀ ਬਾਂਹ ਨੂੰ ਲੁਡਾ ਕੇ ਉੱਚਿਆਂ ਕਰਕੇ ਜਾਈ, ਸੇਵਾ ਕਰਨ ਵਾਲਿਆਂ ਦੇ ਬੰਧਨ ਕੱਟੇ ਜਾਂਦੇ ਨੇ। ਫਿਰ ਬੇਨਤੀ ਸਮਝਿਓ, ਕਿਸੇ ਨੂੰ ਪਕੜਨ ਦਾ ਕੋਈ ਯਤਨ ਕਰੇ, ਉਸ ਪਕੜ ਨੂੰ ਉਸ ਹੱਥਾਂ ਦੇ ਬੰਧਨ ਨੂੰ ਕੋਈ ਪਹਿਲਵਾਨ ਤੋੜ ਜਾਏ ਤਾਂ ਉਹਦੀ ਬਾਂਹ ਉੱਚੀ ਹੋ ਜਾਂਦੀ ਏ, ਅਤੇ ਜਿਹੜਾ ਸੇਵਾ ਕਰਕੇ ਮਾਇਆ ਦੇ ਬੰਧਨ ਕੱਟ ਦਿੰਦਾ ਗੁਰਮੁਖੋ, ਉਹ ਆਤਮਕ ਪੱਖੋਂ ਉੱਚਾ ਹੋ ਜਾਂਦਾ। ਗੁਰੂ ਸਾਹਿਬ ਕਹਿੰਦੇ ਨੇ ਸੇਵਾ ਕਰ। ਹੁਣ ਭਾਈ ਸਾਹਿਬ ਜੀ ਨੂੰ ਪੁੱਛੀਏ, ਭਾਈ ਗੁਰਦਾਸ ਜੀ, ਗੁਰਮੁਖੋ ਹੱਥੀਂ ਸੇਵਾ ਕਰਨ ਤੋਂ ਬਿਨਾਂ ਨਹੀਂ ਜੇ ਪਾਰ ਉਤਾਰਾ ਹੋਣਾ, ਸਿਮਰਨ ਕਰੀ ਜਾਵਾਂਗੇ। ਇੱਕ ਦਿਨ ਮੈਂ ਬੇਨਤੀ ਕੀਤੀ ਸੀ, ਦੋ ਸ਼ਬਦ ਚੁਣੇ ਸਨ ਕਿ ਸਿਮਰਨ ਇਹ ਘਿਓ ਹੈ ਅਤੇ ਸੇਵਾ ਇਹ ਵਰਜਿਸ਼ ਹੈ। ਜਿਹੜਾ ਬੰਦਾ ਇਕੱਲਾ ਬੈਠਾ ਘਿਓ ਹੀ ਖਾਈ ਜਾਏ, ਖੁਰਾਕ ਹੀ ਖਾਈ ਜਾਏ, ਕਈ ਵਾਰੀ ਖੁਰਾਕ ਵੀ ਮੌਤ ਬਣ ਜਾਂਦੀ ਹੈ। ਸਿਮਰਨ ਕਰ, ਬਾਣੀ ਪੜ੍ਹ, ਅੰਦਰ ਬੈਠ ਕੇ ਟਿਕ ਕੇ ਕੀਰਤਨ ਸੁਣ, ਪਰ ਜਿਹੜਾ ਤੂੰ ਇੰਨੀ ਖੁਰਾਕ ਲੈ ਕੇ ਆਏ ਇਹਨੂੰ ਪਹੁੰਚਾਉਣ ਵਾਸਤੇ ਗੁਰੂ ਕੀ ਸੇਵਾ ਕਰ। ਚੇਤੇ ਰੱਖੀ, ਜਿਹੜੇ ਖੁਰਾਕ ਕਰਕੇ ਵਰਜਿਸ਼ ਕਰਦੇ ਨੇ ਖੁਰਾਕ ਉਹਨਾਂ ਨੂੰ ਤਾਕਤ ਦਿੰਦੀ ਏ, ਅਤੇ ਜਿਹੜੇ ਇਕੱਲੇ ਖੁਰਾਕ ਖਾਈ ਜਾਣ ਵਰਜਿਸ਼ ਨਾ ਕਰਨ ਕਈ ਵਾਰੀ ਉਹ ਖੁਰਾਕ ਵੀ ਮੌਤ ਦਾ ਕਾਰਨ ਬਣ ਜਾਂਦੀ ਹੈ। ਸਿਮਰਨ ਦੇ ਨਾਲ ਸੇਵਾ, ਸੇਵਾ ਹੱਥੀਂ ਕਰੇ। ਸੇਵਾ ਦੇ ਕਈ ਤਰੀਕੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਇੱਕ ਮੁਕੰਮਲ ਸੇਵਾਦਾਰ ਦੀ ਉਦਾਹਰਨ ਦਿੱਤੀ, ਉਹ ਪੌੜੀ ਆਪ ਸੰਗਤ ਨਾਲ ਸਾਂਝੀ ਮੈਂ ਕਰਨੀ। ਉਸ ਪੌੜੀ ਦਾ ਅਖੀਰ ਜਿਹੜਾ ਉਹ ਸਿਮਰਨ 'ਤੇ ਮੁੱਕਦਾ। ਦੇਖੋ ਜਿਉਂ ਜਿਉਂ ਬੰਦਾ ਸੇਵਾ ਕਰਦਾ ਨਾ ਅੰਦਰ ਝੁਕੇਗਾ। ਸੇਵਾ ਕਿਤੇ ਵੀ ਕੀਤੀ ਜਾਏ, ਗੁਰਦੁਆਰੇ ਵਿੱਚ ਹੋ ਸਕਦੀ ਏ, ਲੋੜਵੰਦ ਕੋਈ ਆਵੇ ਉਹਦੀ ਹੋ ਸਕਦੀ ਹੈ, ਪਰ ਇੱਕੋ ਗੱਲ ਕਿ ਚਿੱਤ ਲਾ ਕੇ ਸੇਵਾ ਕਰੇ। ਭਾਈ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਪੈਰੀ ਪੈ ਪਾਂ ਖਾਂਕ ਹੋਏ ਛੱਡ ਮਣੀ ਮਨੂਰੀ, ਪਾਣੀ ਪੱਖਾਂ ਪੀਹਣਾ ਨਿਤ ਕਰੇ ਮਜ਼ੂਰੀ, ਤੱਪੜ ਝਾੜ ਵਿਛਾਏ ਦਾ ਚੁੱਲ ਝੋਕ ਨਾ ਝੂਰੀ, ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ, ਸਿਮਲ ਚੰਦਨ ਹੋਵੇ ਸਿਮਲੋਂ ਫਲ ਵਾਸ ਹਜ਼ੂਰੀ, ਪੀਰ ਮੁਰੀਦਾਂ ਪਿਰਹੜੀ ਗੁਰਮਤ ਮਤ ਪੂਰੀ। ਇਹ ਭਾਈ ਸਾਹਿਬ ਦੀ ਪੌੜੀ ਵਿੱਚ ਉਹਨਾਂ ਨੇ ਬਹੁਤ ਪਿਆਰੇ ਬਚਨ ਕਹਿ ਦਿੱਤੇ। ਹੁਣ ਇਸ ਇੱਕ ਇੱਕ ਤੁਕ ਨੂੰ ਵਾਚੀਏ, ਉਸ ਵੇਲੇ ਸਿੱਖਾਂ ਦੀ ਸੇਵਾ ਕਰਨ ਦੀ ਕਿਹੜੇ ਤਰੀਕੇ ਸਨ। ਪਹਿਲਾ ਬਚਨ, ਪੈਰੀ ਪੈ ਪਾ ਖਾਕ ਹੋਏ, ਜਿਹਨੇ ਸੇਵਾ ਕਰਨੀ ਹੈ ਉਹ ਗੁਰੂ ਦੇ ਪੈਰਾਂ ਦੀ ਖਾਕ ਬਣ ਜਾਏ, ਸੰਗਤ ਦੇ ਚਰਨਾਂ ਦੀ ਧੂੜ ਬਣ ਜਾਏ। ਪੈਰੀ ਪੈ ਪਾ ਖਾਕ ਹੋਏ, ਪੈਰਾਂ ਵਿੱਚ ਡਿੱਗ ਕੇ ਪੈਰਾਂ ਦੀ ਖਾਕ ਬਣ ਜਾਏ, ਕਿਉਂਕਿ ਨਿਮਰਤਾ ਤੋਂ ਬਿਨਾਂ ਸੇਵਾ ਨੂੰ ਫਲ ਨਹੀਂ ਲੱਗਣਾ, ਸੇਵਾ ਤੋਂ ਬਿਨਾਂ ਨਿਮਰਤਾ ਨਹੀਂ ਆਉਣੀ। ਹਜ਼ੂਰ ਕਹਿੰਦੇ ਨੇ ਪੈਰੀ ਪੈ ਪਾ ਖਾਕ ਹੋਏ ਛੱਡ ਮਣੀ, ਇੱਥੇ ਮਣੀ ਦਾ ਅਖਰੀ ਅਰਥ ਹੈ ਮਨੌਤ, ਮਨੌਤ ਦਾ ਅਰਥ ਹੈ ਵਡਿਆਈ, ਕਹਿੰਦੇ ਨੇ ਜੇ ਤੂੰ ਸੇਵਾ ਕਰਨ ਤੁਰਿਆ ਇਸ ਕਰਕੇ ਨਾ ਸੇਵਾ ਕਰੀ ਕਿ ਲੋਕ ਮੇਰੀ ਵਡਿਆਈ ਕਰਨ। ਗੁਰਮੁਖਾਂ, ਸੇਵਾ ਕਰਦਿਆਂ ਵਡਿਆਈ ਨੂੰ ਇਸ ਤਰ੍ਹਾਂ ਤਿਆਗ ਦਈ ਕਿ ਜਿਵੇਂ ਸੜੇ ਹੋਏ ਮਨੂਰ ਨੂੰ ਲੁਹਾਰ ਆਪਣੇ ਘਰੋਂ ਬਾਹਰ ਕੱਢ ਦਿੰਦਾ ਹੈ। ਜਿਹੜੀ ਵਡਿਆਈ ਹੈ ਨਾ, ਸੇਵਾ ਕਰਕੇ, ਸੇਵਾ ਵਡਿਆਈ ਲਈ ਸੇਵਾ ਨਾ ਕਰੋ, ਵੱਡੇ ਲਈ ਸੇਵਾ ਕਰੋ। ਗੁਰਮੁਖੋ ਸਾਹਿਬ ਨੇ ਕਿਹਾ ਪੈਰੀ ਪੈ ਪਾ ਖਾਕ ਹੋਏ, ਚਰਨਾਂ ਦੀ ਧੂੜ ਬਣ ਜਾਏ, ਛੱਡ ਮਣੀ, ਛੱਡ ਦੇ ਮਨੋਤਾਂ ਨੂੰ, ਛੱਡ ਦੇ ਵਡਿਆਈਆਂ ਨੂੰ। ਮਨੂਰੀ, ਮਨੂਰੀ ਦਾ ਅਰਥ ਹੈ ਲੋਹੇ ਦੀ ਮੈਲ। ਇਸ ਵਡਿਆਈ ਨੂੰ ਇਸ ਤਰ੍ਹਾਂ ਘਰੋਂ ਬਾਹਰ ਕੱਢ ਦੇ ਜਿਵੇਂ ਮੈਲ ਨੂੰ ਤੂੰ ਘਰ ਨਹੀਂ ਰਹਿਣ ਦਿੰਦਾ, ਇਸੇ ਤਰ੍ਹਾਂ ਵਡਿਆਈ ਦੀ ਮੈਲ ਨੂੰ ਆਪਣੇ ਨੇੜੇ ਨਾ ਲੱਗਣ ਦੇ। ਹਾਂ, ਸੇਵਾ ਕਰਨ ਵਾਲੇ ਨੂੰ ਗੁਰੂ ਨੇ ਦਾਤਾਂ ਤਾਂ ਦੇਣੀਆਂ ਨੇ, ਪਰ ਇਸ ਮਕਸਦ ਨਾਲ ਲਿਖੀ ਕਿ ਲੋਕ ਮੇਰੀ ਵਡਿਆਈ ਕਰਨ, ਮੈਂ ਬੜਾ ਵੱਡਾ ਸੇਵਾਦਾਰ ਹਾਂ। ਗੁਰਮੁਖੋ, ਇਸ ਘਰ ਦੇ ਅੰਦਰ ਸੇਵਾ ਕਰਨ ਵਾਲੇ ਐਸੇ ਤੱਕੇ ਨੇ, ਭਾਈ ਸਾਲੋ ਵਰਗੇ, ਭਾਈ ਮੰਝ ਵਰਗੇ, ਕਿੰਨਿਆਂ ਕੁ ਦੀ ਗਿਣਤੀ ਕਰਾਂ ਕਿ ਜਿਨ੍ਹਾਂ ਦਾ ਪਤਾ ਹੀ ਨਹੀਂ ਸੀ ਲੱਗਦਾ ਇਹ ਸੇਵਾਦਾਰ ਕੌਣ ਨੇ ਜਿਹੜੇ ਸੇਵਾ ਕਰ ਗਏ ਰਾਤ ਨੂੰ। ਹੁਣ ਆਪਣਾ ਤਾਂ ਸੁਭਾਅ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਆਪਾਂ ਨੁਮਾਇਸ਼ ਲਾਉਂਦੇ ਹਾਂ, ਚਾਰ ਪੈਸੇ ਦੇ ਕੇ ਵੀ ਨੁਮਾਇਸ਼ ਲਾਉਣੀ ਹੈ, ਲੰਗਰ ਲਾ ਕੇ ਵੀ ਨੁਮਾਇਸ਼ ਲਾਉਣੀ ਹੈ, ਲੰਗਰ ਕਰਾ ਕੇ ਵੀ ਨੁਮਾਇਸ਼ ਲਾਉਣੀ ਹੈ, ਕਥਾ ਕਰਕੇ ਵੀ ਨੁਮਾਇਸ਼ ਲਾਉਣੀ ਹੈ। ਨਹੀਂ, ਭਾਈ ਸਾਹਿਬ ਕਹਿੰਦੇ ਨੇ ਜੇ ਗੁਰੂ ਨੂੰ ਰਿਝਾਉਣਾ ਚਾਹੁੰਦਾ, ਸਾਰੀ ਵਡਿਆਈ ਇਸ ਤਰ੍ਹਾਂ ਬਾਹਰ ਸੜ ਦੇ ਜਿਵੇਂ ਘਰ ਦੀ ਮੈਲ ਬਾਹਰ ਸੱਟੀ ਦੀ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਹਜ਼ੂਰ ਨੇ ਇਕੱਲਾ ਕਿਹਾ ਨਹੀਂ, ਸੇਵਾ ਕੀਤੀ। ਪਿਛਲੇ ਦਿਨ ਮੈਂ ਬੇਨਤੀ ਕਰਕੇ ਆਇਆ, ਦੋ ਗੱਲਾਂ ਪ੍ਰੋਫੈਸਰ ਪਦਮ ਸਾਹਿਬ ਨੇ ਬੜੀਆਂ ਸੋਹਣੀਆਂ ਲਿਖੀਆਂ ਸਾਡੇ ਗੁਰਦੇਵ ਵਿੱਚ। ਹਜ਼ੂਰ ਕਿਰਪਾਲੂ ਜੀ ਆਪਣੇ ਹੱਥੀਂ ਸੇਵਾ ਕਰਦੇ ਸਨ, ਆਪਣੇ ਹੱਥੀਂ ਸੇਵਾ ਕਰਨੀ, ਲੰਗਰ ਵਰਤਾਉਣੇ, ਲੰਗਰ ਬਣਵਾਉਣੇ, ਸੰਗਤ ਦੇ ਜੋੜਿਆਂ ਵਿੱਚ ਖਲੋਣਾ, ਅਤੇ ਜੇ ਸਮਰੱਥ ਗੁਰੂ ਆਪਣੇ ਹੱਥਾਂ ਨਾਲ ਸੇਵਾ ਪੈ ਕਰਦੇ ਨੇ, ਅਤੇ ਅੱਜ ਗੱਦੀਆਂ ਲਾ ਕੇ ਆਪਣੇ ਨੂੰ ਆਪ ਨੂੰ ਮੱਥੇ ਟਿਕਾਉਣ ਵਾਲਿਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ, ਜਿਸ ਗੁਰੂ ਦੇ ਨਾਂ 'ਤੇ ਖਾਨੇ ਪਏ ਹੋ, ਗੁਰੂ ਕਿੰਨੀ ਭਾਵਨਾ ਨਾਲ ਸੇਵਾ ਕਰਦੇ ਨੇ। ਗੁਰੂ ਨਾਨਕ ਸਾਹਿਬ ਆਦਿ ਗੁਰੂ ਨੇ ਉਹਨਾਂ ਦੇ ਸੰਸਾਰੀ ਰਿਸ਼ਤਾ ਪੁੱਤਰਾਂ ਨਾਲ ਦੋ ਤਰੀਕੇ ਨਾਲ, ਇੱਕ ਨਾਦੀ ਪੁੱਤਰ ਨੇ ਗੁਰੂ ਦੇ, ਇੱਕ ਬਿੰਦੀ ਪੁੱਤਰ ਨੇ। ਬਿੰਦੀ ਪੁੱਤਰ ਦਾ ਅਖਰੀ ਅਰਥ ਹੁੰਦਾ ਜਿਹੜੇ ਬਿੰਦ ਵਿੱਚੋਂ, ਖੂਨ ਵਿੱਚੋਂ ਪੈਦਾ ਹੋਏ ਨੇ, ਅਤੇ ਨਾਦੀ ਪੁੱਤਰ ਦਾ ਅਖਰੀ ਅਰਥ ਹੁੰਦਾ ਜਿਹੜੇ ਸਿੱਖਿਆ ਵਿੱਚੋਂ, ਸ਼ਬਦ ਵਿੱਚੋਂ, ਬਾਣੀ ਵਿੱਚੋਂ ਪੈਦਾ ਹੋਏ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬਿੰਦੀ ਪੁੱਤਰ ਨੇ, ਅਤੇ ਜਿਤਨਾ ਖਾਲਸਾ ਅੰਮ੍ਰਿਤਧਾਰੀ ਗੁਰੂ ਕਾ ਲਾਲ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਨਾਦੀ ਪੁੱਤਰ ਹੈ। ਇਹ ਨਾਦ ਵਿੱਚੋਂ, ਸ਼ਬਦ ਵਿੱਚੋਂ, ਸਿੱਖਿਆ ਵਿੱਚੋਂ, ਬਾਣੀ ਵਿੱਚੋਂ ਪੈਦਾ ਹੋਇਆ। ਹਜ਼ੂਰ ਦੇ ਦੋ ਪੁੱਤਰ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਜੀ, ਸੰਸਾਰੀ ਪੁੱਤਰ ਇਹ ਨੇ, ਪਰ ਗੱਦੀ ਸੇਵਾਦਾਰ ਨੂੰ ਮਿਲੀ, ਬਾਬਾ ਲਹਿਣਾ ਜੀ ਨੂੰ। ਗੁਰੂ ਅੰਗਦ ਸਾਹਿਬ ਦੇ ਦੋ ਪੁੱਤਰ ਨੇ, ਭਾਵੇਂ ਮੇਰਾ ਵਿਸ਼ਾ ਨਹੀਂ, ਸਿਰਫ ਇਸ ਤੁਕ ਦੇ ਅਰਥ ਕਰ ਲਈ, ਪੁੱਤ ਸੰਸਾਰੀ ਗੁਰੂ ਕਹਾਵ ਹੈ। ਫਿਰ ਆਈ ਘਰ ਅਰਜਨ ਹੈ, ਪੁੱਤ ਸੰਸਾਰੀ ਗੁਰੂ ਕਹਾਵ ਹੈ। ਗੁਰੂ ਅੰਗਦ ਸਾਹਿਬ ਦੇ ਦੋ ਪੁੱਤਰ ਬਾਬਾ ਦਾਤ ਜੀ ਅਤੇ ਬਾਬਾ ਦਾਸ ਜੀ, ਸਹੀ ਅਰਥਾਂ ਵਿੱਚ ਨਾਮ ਉਹਨਾਂ ਦੇ ਇਹ ਹੀ ਸਨ, ਪਰ ਸਾਡੇ ਇਉਂ ਕਹਿ ਲਈਏ ਕਿ ਜਦੋਂ ਇੱਕ ਗਲਤੀ ਕੋਈ ਕਰ ਲਿਆ ਆਪਾਂ ਨਾਮ ਫਿਰ ਛੱਡਦੀ ਕੋਈ ਨਹੀਂ। ਦਾਤੂ ਅਤੇ ਦਾਸੂ ਅਸੀਂ ਸ਼ਬਦ ਵਰਤੇ, ਪਰ ਨਾਮ ਦਾਤ ਅਤੇ ਦਾਸ ਸਨ। ਪਰਮਾਤਮਾ ਦੀ ਦਾਤ ਅਤੇ ਰੱਬ ਮੇਰ ਕਰੇ ਪਰਮਾਤਮਾ ਦੇ ਦਾਸ ਬਣ, ਦਾਤ ਅਤੇ ਦਾਸ ਹੈ। ਪਰ ਦੋਨਾਂ ਪੁੱਤਰਾਂ ਨੂੰ ਗੱਦੀ ਨਹੀਂ ਮਿਲੀ, ਗੁਰਗੱਦੀ ਮਿਲ ਗਈ ਬਜ਼ੁਰਗ ਬਾਬਾ ਅਮਰਦਾਸ ਜੀ ਨੂੰ, ਸੰਸਾਰੀ ਪੁੱਤਰ ਕੋਲ ਬੈਠੇ ਨੇ। ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਪਰ ਗੱਦੀ ਮਿਲ ਗਈ ਗੁਰੂ ਰਾਮਦਾਸ ਜੀ ਨੂੰ। ਚਾਰ ਪਾਤਸ਼ਾਹੀਆਂ ਤੱਕ, ਪਹਿਲੀਆਂ ਤਿੰਨ ਪਾਤਸ਼ਾਹੀਆਂ ਨੇ ਸੰਸਾਰੀ ਪੁੱਤਰ ਹੋਣ ਦੇ ਬਾਵਜੂਦ ਵੀ ਗੱਦੀ ਸੇਵਕਾਂ ਨੂੰ ਮਿਲੀ। ਇਹ ਪਹਿਲਾ ਮੌਕਾ ਸੀ ਕਿ ਗੁਰੂ ਰਾਮਦਾਸ ਜੀ ਨੇ ਸੰਸਾਰ ਦੇ ਰਿਸ਼ਤੇ ਵੱਲੋਂ ਆਪਣੇ ਪੁੱਤਰ ਧੰਨ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਦਿੱਤੀ। ਸੰਸਾਰੀ ਰਿਸ਼ਤੇ ਵਾਲਾ ਪੁੱਤਰ ਹੁਣ ਗੁਰੂ ਕਹਾਉਣ ਲੱਗਾ। ਫਿਰ ਆਈ ਘਰ ਅਰਜਨ ਹੈ, ਪੁੱਤ ਸੰਸਾਰੀ ਗੁਰੂ ਕਹਾਵੈ। ਬੰਸਾਵਲੀ ਨਾਮੇ ਵਿੱਚ ਤਾਂ ਇਹ ਸ਼ਬਦ ਲਿਖੇ ਨੇ, ਕਹਿੰਦੇ ਨੇ ਕਿ ਜੇ ਕਿਸੇ ਨੇ ਸਿੱਖਿਆ ਕਮਾਉਣ ਵਾਲਾ ਸਿੱਖ ਵੇਖਣਾ, ਅਤੇ ਗੁਰੂ ਅੰਗਦ ਸਾਹਿਬ ਵਰਗਾ ਵੱਡਾ ਸਿੱਖ ਨਹੀਂ ਕੋਈ ਮਿਲੇਗਾ। ਜੇ ਕਿਸੇ ਨੇ ਟਹਿਲੀਆਂ ਵੇਖਣਾ, ਸੇਵਾ ਕਰਨ ਵਿੱਚ ਤਤਪਰ ਰਹਿਣ ਵਾਲਾ, ਤਾਂ ਬਾਪੂ ਅਮਰਦਾਸ ਵਰਗਾ ਕੋਈ ਨਹੀਂ ਮਿਲੇਗਾ। ਜੇ ਕਿਸੇ ਨੇ ਸਾਖ ਵਾਲਾ ਅਦਬ ਸਿੱਖਣਾ, ਤਾਂ ਗੁਰੂ ਰਾਮਦਾਸ ਵਰਗਾ ਸਾਖ ਨਹੀਂ ਕੋਈ ਮਿਲੇਗਾ। ਅਤੇ ਕਹਿੰਦੇ ਨੇ ਜੇ ਖੂਨ ਦਾ ਰਿਸ਼ਤਾ ਬਣ ਕੇ, ਪੁੱਤਰ ਬਣ ਕੇ ਵੀ ਬਾਪ ਨੂੰ ਗੁਰੂ ਜਾਣ ਕੇ ਪੂਜਣ ਵਾਲਾ ਆਗਿਆਕਾਰੀ ਪੁੱਤਰ ਹੈ, ਤਾਂ ਉਹ ਧੰਨ ਗੁਰੂ ਅਰਜਨ ਸਾਹਿਬ ਵਰਗਾ ਕੋਈ ਨਹੀਂ। ਚਾਰ ਉਹਨੇ ਤੁਕਾਂ ਕਹੀਆਂ ਨੇ, ਕਹਿਣ ਲੱਗੇ ਸਿੱਖ ਨਹੀਂ ਕੋਈ ਗੁਰੂ ਅੰਗਦ ਜਿਹਾ ਹੋਇਆ, ਟਹਿਲੀਆ ਨਹੀਂ ਕੋਈ ਅਮਰਦਾਸ ਜਿਹਾ ਬਣ ਖਲੋਇਆ, ਸਿੱਖ ਨਹੀਂ ਕੋਈ ਗੁਰੂ ਅੰਗਦ ਜਿਹਾ ਹੋਇਆ, ਟਹਿਲੀਆ ਨਹੀਂ ਕੋਈ ਗੁਰੂ ਅਮਰਦਾਸ ਜਿਹਾ ਬਣ ਖਲੋਇਆ, ਸਾਖ ਨਹੀਂ ਕੋਈ ਰਾਮਦਾਸ ਜੈਸਾ, ਪੁੱਤਰ ਨਹੀਂ ਕੋਈ ਗੁਰੂ ਅਰਜਨ ਵੈਸਾ। ਪੁੱਤਰ ਗੁਰੂ ਅਰਜਨ ਵਰਗਾ ਕੋਈ ਨਹੀਂ। ਧੰਨ ਗੁਰੂ ਅਰਜਨ ਦੇਵ, ਕਾਬਲ ਤੋਂ ਸੰਗਤ ਆਈ ਹੈ ਅਤੇ ਉਹਦੇ ਵਿੱਚ ਬਜ਼ੁਰਗ ਵੀ ਨੇ ਜਿਹੜੇ ਤੁਰਦੇ ਨੇ, ਸਰੀਰ ਵਿੱਚ ਖੇਦ ਪੀੜਾ ਹੈ। ਅਤੇ ਧੰਨ ਗੁਰੂ ਅਰਜਨ ਸਾਹਿਬ, ਰਾਤ ਪਈ, ਦਰਬਾਰ ਦੀ ਸੇਵਾ ਖਤਮ ਸਮਾਪਤ ਸੰਪੂਰਨ ਹੋਈ, ਸੰਗਤਾਂ ਆਪਣੇ ਆਪਣੇ ਆਸਣਾਂ 'ਤੇ ਚਲੀਆਂ ਗਈਆਂ, ਅਤੇ ਧੰਨ ਗੁਰੂ ਅਰਜਨ ਸਾਹਿਬ ਪਿਪਲੀ ਸਾਹਿਬ ਵਾਲੀ ਥਾਂ 'ਤੇ ਪਹੁੰਚਦੇ ਨੇ, ਅਤੇ ਕਿਰਪਾ ਦੇ ਖਜ਼ਾਨੇ ਮੇਰਾ ਦੇ ਦਾਤੇ ਸੰਗਤ ਵਿੱਚ ਆਏ ਹੋਏ ਬਜ਼ੁਰਗਾਂ ਦੇ ਚਰਨਾਂ ਨੂੰ ਆਪਣੀਆਂ ਮੁੱਠੀਆਂ ਨਾਲ ਘੁੱਟਦੇ ਨੇ, ਮੁੱਠੀ ਚਾਪੀ ਕਰਦੇ ਨੇ, ਅਤੇ ਨਾਲੇ ਉਹ ਫਿਰ ਬਜ਼ੁਰਗ ਅਸੀਸਾਂ ਦਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਤੇਰੇ 'ਤੇ ਮਿਹਰ ਕਰਨ, ਗੁਰੂ ਅਰਜਨ ਸਾਹਿਬ ਤੇਰੇ 'ਤੇ ਕਿਰਪਾ ਕਰਨ। ਪਰ ਇਹ ਨਹੀਂ ਪਤਾ ਵੀ ਜਿਨ੍ਹਾਂ ਮਾਰਗ 'ਤੇ, ਜਿਨ੍ਹਾਂ ਰਾਹਾਂ 'ਤੇ ਤੁਸੀਂ ਚੱਲ ਕੇ ਜਿਹਨੂੰ ਮਿਲਣ ਆਏ ਹੋ, ਉਹਨਾਂ ਰਾਹਾਂ ਤੋਂ ਤੁਹਾਨੂੰ ਉਹ ਗੁਰੂ ਅਰਜਨ ਦੇਵ ਅੱਗੋਂ ਲੈਣ ਆਏ ਨੇ। ਅਤੇ ਗੁਰਮੁਖੋ, ਚੱਲੀਏ ਤਾਂ ਸਹੀ ਗੁਰੂ ਦੇ ਮਾਰਗ 'ਤੇ। ਸੱਚੀ ਮੁੱਚੀ ਬਜ਼ੁਰਗ ਤੁਰੇ ਨੇ, ਉਹਨਾਂ ਦੀ ਮੁੱਠਾਂ ਚਾਪੀ ਗੁਰੂ ਅਰਜਨ ਸਾਹਿਬ ਕਰਦੇ ਨੇ। ਕੀ ਇਹ ਸੇਵਾ ਦੀ ਬੜੀ ਵੱਡੀ ਮਿਸਾਲ ਨਹੀਂ, ਇਦੋਂ ਵੱਡੀ ਉਦਾਹਰਨ ਕੀ ਮਿਲੇਗੀ ਜਿਹਦੇ ਦਰ 'ਤੇ ਆਏ। ਧੰਨ ਗੁਰੂ ਅਰਜਨ ਸਾਹਿਬ ਨੇ ਸੇਵਾ ਕੀਤੀ, ਨਾਲ ਸਵੇਰੇ ਤੁਰੇ, ਅਤੇ ਜਦੋਂ ਆਏ ਫਿਰ ਸਵਾਲ ਉੱਠਿਆ, ਜੋੜਿਆਂ ਵਿੱਚ ਕੌਣ ਖਲੋਵੇ, ਸਮਾਨ ਵਿੱਚ ਕੌਣ ਖਲੋਵੇ, ਸਭ ਉਤਾਵਲੇ ਨੇ ਦਰਸ਼ਨ ਕਰਨ ਨੂੰ। ਅਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਤੁਸੀਂ ਕਰੋ ਦਰਸ਼ਨ, ਜੋੜਿਆਂ ਵਿੱਚ ਮੈਨੂੰ ਸੇਵਾ ਦੇ ਦਿਓ, ਮੈਂ ਖੜਾ ਹੋ ਜਾਂਦਾ। ਜਾਂਦੇ ਨੇ, ਪੁੱਛਦੇ ਨੇ ਭਾਈ ਬਿਰਧ ਤੋਂ, ਬਾਬੇ ਬੁੱਢੇ ਤੋਂ, ਕਿ ਧੰਨ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨੇ ਨੇ। ਅਤੇ ਬਾਬਾ ਬੁੱਢਾ ਸਾਹਿਬ ਗੁਰੂ ਕੀ ਸੇਵਾ ਦੇਖ ਕੇ ਹੋਰ ਆਪਣੀ ਨਿਮਰਤਾ ਵਿੱਚ ਆ ਕੇ ਕਹਿੰਦੇ ਨੇ, ਸੱਚੇ ਪਾਤਸ਼ਾਹ, ਸਾਰੀ ਨਿਮਰਤਾ ਬਾਬੇ ਨਾਨਕ ਨੇ ਹੂੰਝ ਕੂਚ ਕੇ ਰੱਬ ਦੇ ਘਰ ਦੀ ਆਪਣੇ ਘਰ ਵਿੱਚ ਲੈ ਆਉਂਦੀ, ਕੁਝ ਨਹੀਂ ਛੱਡਿਆ, ਗਰੀਬੀ ਸਾਰੀ ਲੈ ਆਉਂਦੀ। ਸੰਗਤ ਨੂੰ ਕਿਹਾ, ਜਿਸ ਗੁਰੂ ਦੇ ਦੀਦਾਰ ਪਾਉਣ ਤੁਸੀਂ ਆਏ ਹੋ, ਉਹ ਦੇਖੋ ਧੰਨ ਗੁਰੂ ਅਰਜਨ ਸਾਹਿਬ ਜੋੜਿਆਂ ਵਿੱਚ ਖਲੋਤੇ ਨੇ। ਜਦੋਂ ਗਏ, ਸੰਗਤਾਂ ਨੇ ਦੌੜ ਕੇ ਨਮਸਕਾਰ ਕੀਤੀ, ਬਜ਼ੁਰਗਾਂ ਨੇ ਕਿਹਾ, ਇਕੱਲੇ ਜੋੜੇ ਨਹੀਂ, ਇਹ ਤਾਂ ਰਾਤ ਸਾਡੀ ਮੁੱਠਾਂ ਚਾਪੀ ਵੀ ਕਰਦੇ ਰਹੇ ਨੇ। ਬਾਬਾ ਬੁੱਢਾ ਸਾਹਿਬ ਨੇ ਕਿਹਾ, ਸੱਚੇ ਪਾਤਸ਼ਾਹ ਸ਼ਹਿਨਸ਼ਾਹ, ਕਿ ਆਪ ਜੋੜਿਆਂ ਵਿੱਚ? ਅਤੇ ਕਿਰਪਾਲੂ ਦਾਤਾ ਜੀ ਨੇ ਕਿਹਾ, ਇਹ ਆਮ ਲੋਕਾਂ ਦੇ ਜੋੜੇ ਨਹੀਂ, ਇਹਨਾਂ ਵਿੱਚ ਝਾਤੀ ਮਾਰ ਕੇ ਦੇਖੋ, ਮੈਂ ਤਾਂ ਗੁਰੂ ਨਾਨਕ ਸਾਹਿਬ ਦੇ ਜੋੜਿਆਂ ਦੀ ਸੇਵਾ ਪਿਆ ਕਰਨਾ, ਇਸ ਤਰੀਕੇ ਨਾਲ ਸੇਵਾ ਕਰ। ਭਾਂਡੇ ਧੋ, ਪਰ ਥਾਲੀਆਂ ਧੋਂਦਿਆਂ, ਬਰਤਨ ਮਾਂਜਦਿਆਂ, ਚੁੱਲ੍ਹੇ ਅੱਗੇ ਬੈਠਿਆਂ ਇੱਕੋ ਗੱਲ ਚੇਤੇ ਰੱਖੀ, ਮੈਂ ਗੁਰੂ ਨਾਨਕ ਸਾਹਿਬ ਦਾ ਥਾਲ ਪਕੜਿਆ ਹੈ, ਮੈਂ ਧੰਨ ਗੁਰੂ ਨਾਨਕ ਸਾਹਿਬ ਦੇ ਚੁੱਲ੍ਹੇ ਅੱਗੇ ਬੈਠਾ ਵਾਂ। ਇੰਨੀ ਭਾਵਨਾ ਬਣਾ ਕੇ ਸੇਵਾ ਕਰ, ਅਤੇ ਦੇਖ ਤੇਰੇ ਅੰਦਰ ਦੀ ਮੈਲ ਕਿਵੇਂ ਕੱਟਦੀ, ਤੇਰੇ ਬੰਧਨ ਕੱਟੇਗੀ ਸੇਵਾ। ਭਾਈ ਸਾਹਿਬ ਨੇ, ਮੈਂ ਸਿਰਫ ਦੋ ਉਦਾਹਰਨਾਂ ਇਤਿਹਾਸ ਵਿੱਚੋਂ ਟਿਊਕ ਮਾਤਰ ਦੇਣੀਆਂ ਚਾਹੁੰਦਾ। ਪਹਿਲੀ ਗੱਲ ਇਹ, ਅਤੇ ਜਦੋਂ ਸੰਗਤ ਆ ਗਈ, ਹੁਣ ਲੰਗਰ ਦਾ ਪ੍ਰਬੰਧ ਕਿਸੇ ਨੂੰ ਦੇ ਦਿੱਤਾ, ਬਿਸਤਰਿਆਂ ਦਾ ਕਿਸੇ ਨੂੰ ਦੇ ਦਿੱਤਾ, ਸੰਗਤ ਨੂੰ ਉਪਦੇਸ਼ ਦਾ ਕਿਸੇ ਨੂੰ ਦਿੱਤਾ, ਸੱਚੇ ਪਾਤਸ਼ਾਹ, ਸੰਗਤ ਦੇ ਲੰਗਰ ਦੇ ਬਰਤਨਾਂ ਦੀ ਸੇਵਾ ਕੌਣ ਕਰੇਗਾ? ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਅਸੀਂ ਤੇ ਗੰਗਾ ਜੀ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਗੁਰੂ ਕੇ ਸੰਗਤ ਦੇ ਭਾਂਡਿਆਂ ਦੀ ਸੇਵਾ ਕਰਾਂਗੇ। ਪਿਆਰਿਓ, ਇਹ ਸਿੱਖੀ ਹੈ। ਹੁਣ ਆਪਾਂ ਸੇਵਾ ਦੇ ਲੈਕਚਰ ਕਰੀ ਜਾਈਏ, ਸੇਵਾ ਦਾ ਵਖਿਆਨ ਕਰੀ ਜਾਈਏ, ਭਾਂਡਾ ਆਪਣਾ ਵੀ ਚੁੱਕੀਏ ਨਾ, ਕਹੀ ਜਾਈਏ ਸੇਵਾ ਬੰਧਨ ਕੱਟੇਗੀ? ਬਿਲਕੁਲ ਨਹੀਂ ਕੱਟੇਗੀ, ਉਹ ਸਿਰਫ ਕਥਾ ਕਹਾਣੀ ਬਣ ਜਾਏਗੀ, ਕੱਟੇਗੀ ਜੇ ਤੂੰ ਸੱਚੀ ਮੁੱਚੀ ਗੁਰੂ ਕੀ ਸੇਵਾ ਵਿੱਚ ਜੁੜੇ। ਭਾਈ ਸਾਹਿਬ ਨੇ ਜਿਹੜੀ ਪੌੜੀ ਕਿਹਦੇ ਅਰਥਾਂ ਵੱਲ ਆਓ, ਸੇਵਾ ਕਰਦਿਆਂ ਇੱਕ ਦਿਨ ਘਟਨਾ ਵਾਪਰਦੀ ਹੈ, ਉਹ ਹੈ ਪੈਰੀ ਪੈ ਪਾ ਖਾਕ ਹੋਏ, ਸੇਵਾਦਾਰਾ ਤੂੰ ਚਰਨਾਂ ਦੀ ਧੂੜ ਬਣ ਜਾ, ਛੱਡ ਮਣੀ ਮਨੂਰੀ, ਆ ਛੱਡ ਦੇ ਵਡਿਆਈਆਂ ਨੂੰ, ਮੈਲ ਜਾਣ ਕੇ ਕੱਢ ਦੇ। ਹੁਣ ਅਸੀਂ ਮੁੱਖ ਸੇਵਾਦਾਰ ਕਹਿੰਦੇ ਹਾਂ, ਕਈ ਸੱਜਣ ਪ੍ਰਧਾਨ ਕੁਹਾਨ ਤੋਂ ਥੋੜ੍ਹਾ ਜਿਹਾ ਗੁਰੇਜ ਕਰਦੇ ਨੇ, ਉਹ ਵੀ ਸਿਰਫ ਇਹ ਲੋਕ ਕਹਿਣ ਵੀ ਇਹ ਸੇਵਾਦਾਰ ਨੇ, ਕਿਉਂਕਿ ਇਹ ਵੀ ਇੱਕ ਨਿਮਰਤਾ ਵਾਲੀ ਖੌਮੇ ਵੇ, ਨਹੀਂ ਜੀ ਅਸੀਂ ਤਾਂ ਪ੍ਰਧਾਨ ਨਹੀਂ, ਅਸੀਂ ਤਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹਾਂ, ਕਈ ਮੁੱਖ ਸੇਵਾਦਾਰ ਕਹਿੰਦੇ ਨੇ। ਅਤੇ ਜਿਹੜਾ ਮੁੱਖ ਸੇਵਾਦਾਰ ਹੁੰਦਾ ਉਹਨੂੰ ਸਭ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ, ਅਤੇ ਜਿਹੜਾ ਮੁੱਖ ਸੇਵਾਦਾਰ ਹੈ ਉਹਦੀਆਂ ਪਿਆਲੀਆਂ ਵੀ ਸੇਵਾਦਾਰ ਚੁੱਕ ਕੇ ਲਿਜਾਂਦੇ ਨੇ, ਉਹ ਮੁੱਖ ਸੇਵਾਦਾਰ ਕਾਹਦਾ? ਗੁਰੂ ਸਾਹਿਬ ਨੇ ਬਾਣੀ ਵਿੱਚ ਇਹ ਬਚਨ ਕਹੇ ਨੇ, ਮੁੱਖ ਸੇਵਾਦਾਰ ਚਾਹੇ ਗ੍ਰੰਥੀ ਹੋਵੇ, ਚਾਹੇ ਪ੍ਰਧਾਨ ਹੋਵੇ, ਚਾਹੇ ਕੋਈ ਹੋਵੇ, ਕਹਿ ਤਾਂ ਦਿੱਤਾ ਮੁੱਖ ਸੇਵਾਦਾਰ। ਅਤੇ ਚੇਤੇ ਰੱਖਿਓ ਮੁੱਖ ਦੀ ਸੇਵਾ ਵੀ ਸਭ ਤੋਂ ਵੱਧ ਹੋਣੀ ਚਾਹੀਦੀ ਹੈ। ਇੱਥੇ ਮੁੱਖ ਸੇਵਾਦਾਰੀ ਉਹ ਬਣਦਾ ਜਿਹਨੇ ਆਪਣਿਆਂ ਵੀ ਕਦੀ ਹੱਥ ਨਹੀਂ ਧੋ ਕੇ ਵੇਖੇ ਹੁੰਦੇ। ਸੱਚੇ ਪਾਤਸ਼ਾਹ ਕਹਿੰਦੇ ਨੇ ਹੈਸ ਵਡਿਆਈ ਨਾਲ ਪਰਮਾਤਮਾ ਖੁਸ਼ ਹੋ ਜੂਗਾ, ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ। ਅਗਲਾ ਬਚਨ ਕਿ ਸਿੱਖ ਸੇਵਾ ਕਰਦੇ ਸਨ ਪਾਣੀ ਪੱਖਾਂ ਪੀਣਾ, ਕਹਿਣ ਲੱਗੇ ਨਿਤ ਕਰੇ ਮਜ਼ੂਰੀ, ਪਾਣੀ ਪੱਖਾਂ ਪੀਣਾ, ਪਾਣੀ ਢੋਂਦੇ ਸਨ ਪਹਿਲਾਂ, ਰੋਜ਼ ਚੱਕੀਆਂ ਰਾਤ ਨੂੰ ਪੀ ਕੇ ਆਟਾ ਤਾਜ਼ਾ ਤਿਆਰ ਕੀਤਾ ਜਾਂਦਾ ਸੀ, ਅਤੇ ਜਦੋਂ ਗਰਮੀ ਲੱਗਦੀ ਸੀ ਤਾਂ ਪੱਖੇ ਚੱਲਦੇ ਸਨ। ਹੁਣ ਆਪਾਂ ਕਹਾਂਗੇ ਚਲੋ ਅੱਜ ਜ਼ਰੂਰਤ ਨਹੀਂ, ਹੁਣ ਤਾਂ ਸੇਵਾ ਤਾਂ ਹੁਣ ਵੀ ਹੋ ਸਕਦੀ ਹੈ, ਚਲੋ ਪੱਖਿਆਂ ਦੀ ਥਾਂ ਅਸੀਂ ਦੇਖਦੇ ਹਾਂ ਬਿਜਲੀ ਆ ਗਈ, ਪਾਣੀ ਦੀਆਂ ਟੂਟੀਆਂ ਆ ਗਈਆਂ, ਪਰ ਪਿਆਰਿਓ ਭਾਂਡੇ ਮਾਂਜਣ ਦੀ ਸੇਵਾ ਤਾਂ ਅੱਜ ਵੀ ਹੋ ਸਕਦੀ ਹੈ। ਆਪ ਜੀ ਦਰਬਾਰ ਸਾਹਿਬ ਜਾਂਦੇ ਹੋ, ਇਸ ਨੂੰ ਤਰਕ ਨਾ ਸਮਝਿਓ, ਇੱਕ ਮਸ਼ੀਨ ਰੋਟੀ ਪਕਾਉਂਦੀ ਹੈ, ਇੱਕ ਚੁੱਲ੍ਹੇ ਅੱਗੇ ਬੈਠ ਕੇ ਹੱਥਾਂ ਨਾਲ ਪਕਾਉਂਦੇ ਨੇ, ਪੰਗਤ ਵਿੱਚ ਬੈਠੇ 100 ਵਿੱਚੋਂ 90 ਜਿਹੜੇ ਨੇ ਨਾ ਉਹ ਇਹੀ ਕਹਿੰਦੇ ਨੇ ਉਹ ਪ੍ਰਸ਼ਾਦਾ ਦਿਆ ਜੀ ਜਿਹੜਾ ਤਵੇ 'ਤੇ ਪੱਕਿਆ ਹੈ। ਕਿਉਂ ਮਸ਼ੀਨ 'ਤੇ ਪੱਕਿਆ ਕਿਉਂ ਨਹੀਂ ਸਵਾਦ ਲੱਗਦਾ? ਨਹੀਂ, ਇਸ ਗੱਲ ਨੂੰ ਸਮਝ ਲਈਏ ਕਿ ਜਿਹਨੇ ਹੱਥਾਂ ਨਾਲ ਪਕਾਇਆ ਉਹਦੇ ਵਿੱਚ ਗੁਰੂ ਵਰਤਿਆ ਸੀ, ਹਜ਼ੂਰ ਨੇ ਕਿਰਪਾ ਕੀਤੀ ਹੈ। ਕਹਿਣ ਲੱਗੇ ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ, ਪਾਣੀ ਪੱਖਾਂ ਪੀਣਾ ਨਿਤ ਕਰੇ ਮਜ਼ੂਰੀ, ਪਾਣੀ ਢੋਵੇ ਪੱਖਾਂ ਝੱਲੇ ਪੀਏ, ਨਿਤ ਕਰੇ ਮਜ਼ੂਰੀ। ਮਜ਼ੂਰੀ ਦਾ ਅਖਰੀ ਅਰਥ ਕੀ? ਮਜ਼ਦੂਰੀ ਕਰੇ। ਨਿਤ ਕਰੇ ਮਜ਼ੂਰੀ ਦਾ ਅਖਰੀ ਅਰਥ ਹੈ ਕਿ ਮਜ਼ਦੂਰ ਨੇ ਦਿਹਾੜੀ 'ਤੇ ਆਉਣਾ ਹੀ ਆਉਣਾ ਹੈ, ਮੀਂਹ ਪਏ ਹਨੇਰੀ ਆਏ ਲੂ ਵਗੇ, ਮਜ਼ਦੂਰ ਦੀ ਕੋਈ ਛੁੱਟੀ ਨਹੀਂ। ਕਹਿਣ ਲੱਗੇ ਇਸ ਤਰ੍ਹਾਂ ਸੇਵਾ ਕਰੀ ਜਿਵੇਂ ਮਜ਼ਦੂਰ ਆਪਣੀ ਦਿਹਾੜੀ ਕਦੀ ਨਹੀਂ ਖੁਜਾਂਦਾ। ਇਹਦਾ ਅਰਥ ਇਹ ਵੇ ਕਿ ਪੈਰੀ ਪੈ ਪਾ ਖਾਂ ਕੋਈ ਛੱਡ ਮਣੀ ਮਨੂਰੀ, ਪਾਣੀ ਪੱਖਾਂ ਪੀਣਾ ਨਿਤ ਕਰੇ ਮਜ਼ੂਰੀ। ਫਿਰ ਕਰੀ ਕਿ ਤੱਪੜ ਝਾੜ ਵਿਛਾਏ ਦਾ, ਤਰੱਪੜ ਝਾੜ ਕੇ ਵਿਛਾਏ, ਚੁੱਲ ਝੋਕ ਨਾ ਝੂਰੀ। ਗੁਰਮੁਖਾ ਚੁੱਲ ਝੋਕਣ ਦਾ ਅਰਥ ਤੁਸੀਂ ਪੁਰਾਣੇ ਬਜ਼ੁਰਗ ਜਾਣਦੇ ਹੋ ਕਿ ਚੁੱਲ੍ਹੇ ਦੇ ਅੱਗੇ ਬਹਿ ਕੇ ਲੱਕੜਾਂ ਬਾਲਣੀਆਂ, ਕੋਲੇ ਝਾੜਨੇ, ਧੂੰ ਵਾਲੀ ਲੱਕੜ ਨੂੰ ਅੱਗੇ ਪਿੱਛੇ ਕਰਨਾ। ਕਹਿਣ ਲੱਗੇ ਪਿਆਰਿਆ ਜਿੰਨਾ ਚੁੱਲ੍ਹੇ ਅੱਗੇ ਬਹਿ ਕੇ ਅੱਗ ਨੂੰ ਝੋਕੇਗਾ, ਚੁੱਲ੍ਹਾ ਝੋਕੇਗਾ, ਫਿਰ ਤੇਰੇ ਸਾਰੇ ਜ਼ਿੰਦਗੀ ਦੇ ਝੋਰੇ ਵੀ ਵਿੱਚ ਹੀ ਸੜ ਜਾਣਗੇ। ਇਹ ਭਾਈ ਸਾਹਿਬ ਦੇ ਬਚਨ ਨੇ। ਪਾਣੀ ਪੱਖਾਂ ਪੀਣਾ ਨਿਤ ਕਰੇ ਮਜ਼ੂਰੀ, ਤੱਪੜ ਝਾੜ ਵਿਛਾਏ ਦਾ ਚੁੱਲ੍ਹ ਝੋਕ ਨਾ ਝੂਰੀ, ਮੁਰਦੇ ਵਾਂਗ ਮੁਰੀਦ ਹੋਏ ਕਰ ਸਿਗਤ ਸਬੂਰੀ, ਮੁਰਦਾ ਬਣ ਜਾ। ਗੁਰਮੁਖੋ ਮੁਰਦੇ ਵਾਂਗ ਮੁਰੀਦ ਦਾ ਅਰਥ ਕੀ ਹੈ? ਗੁਰੂ ਸਾਹਿਬ ਕਿਰਪਾ ਕਰਨ, ਜਿਉਂਦੇ ਜੀ ਅਸੀਂ ਇੱਛਾ ਰੱਖਦੇ ਹਾਂ ਅੱਜ ਪ੍ਰਸ਼ਾਦੇ ਵਿੱਚ ਆਹ ਬਣਾਇਆ, ਜੇ ਗਰਮੀ ਆਈ ਮੈਂ ਇਹੋ ਜਿਹਾ ਕੱਪੜੇ ਲੈਣੇ ਨੇ, ਸਰਦੀ ਆਈ ਮੇਰੇ ਕੱਪੜੇ ਇਹੋ ਜਿਹਾ ਚਾਹੀਦੇ ਨੇ। ਜਿਉਂਦੇ ਜੀ ਕਹਿੰਦੇ ਹਾਂ ਆ ਕੱਪੜਾ ਸੀਤਾ ਮੇਰੇ ਫਿੱਟ ਨਹੀਂ ਆਇਆ, ਅਤੇ ਜਿੱਦਣ ਮਰ ਜਾਂਦਾ ਹੈ ਨਾ ਮੁਰਦਾ ਕਦੀ ਵੀ ਨਹੀਂ ਕਹਿੰਦਾ ਮੈਨੂੰ ਜਿਹੜਾ ਖੱਪਣ ਪਾਉਣ ਲੱਗੇ ਉਹ ਮੇਰੀਆਂ ਲੱਤਾਂ ਪਹਿਲਾਂ ਢੱਕੋ, ਕਦੀ ਕਿਸੇ ਮੁਰਦੇ ਨੇ ਕਿਹਾ? ਮੁਰਦੇ ਵੱਲੋਂ ਭਾਵੇਂ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿਓ, ਭਾਵੇਂ ਘਿਓ ਪਾ ਕੇ ਲਾ ਦਿਓ, ਕਦੀ ਮੁਰਦੇ ਕਹਿੰਦੇ ਨੇ ਸਾਡੇ ਮੂੰਹ 'ਚ ਘਿਓ ਪਾਓ, ਮੁਰਦੇ ਨੇ ਕਿਹਾ ਮੇਰੇ ਲਈ ਸਮੱਗਰੀ ਲੈ ਕੇ ਆਓ ਫੂਕਣ ਲਈ। ਮੁਰਦਿਆਂ ਦੇ ਕੱਪੜਿਆਂ ਦੀ ਭੁੱਖ, ਮੁਰਦਿਆਂ ਦੇ ਖਾਣ ਦੀ ਭੁੱਖ, ਮੁਰਦਿਆਂ ਦੇ ਪਹਿਨਣ ਦੀ ਭੁੱਖ ਮਰ ਜਾਂਦੀ ਹੈ ਜੇ ਸੇਵਾਦਾਰ ਬਣਨੀ ਤਾਂ ਮੁਰਦਾ ਬਣ ਜਾ, ਜਿਹੋ ਜਿਹਾ ਗੁਰੂ ਖਾਣ ਪਾਣ ਨੂੰ ਦੇ ਉਹ ਪ੍ਰਵਾਨ ਕਰਨੀ, ਆਪਣੀ ਮੰਗ ਛੱਡ ਦੇ ਇਵੇਂ ਮੁਰਦਾ। ਭਾਈ ਸਾਹਿਬ ਦੀ ਅੱਜ ਪੌੜੀ ਮੈਨੂੰ ਬਚਨ ਚੇਤੀ ਯਾਦ ਆਈ ਵੀ ਦੇਖੋ ਕਿੰਨੇ ਡੂੰਘੇ ਸ਼ਬਦ ਨੇ। ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ। ਭਾਈ ਸਾਹਿਬ ਜੀ ਫਿਰ ਇਹਦੇ ਨਾਲ ਕੀ ਮਿਲੇਗਾ? ਆਪ ਜੀ ਨੇ ਕਿਹਾ ਕਿ ਪੈਰੀਂ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ, ਪਾਣੀ ਪੱਖਾਂ ਪੀਣਾ ਨਿਤ ਕਰੇ ਮਜ਼ੂਰੀ, ਤੱਪੜ ਝਾੜ ਵਿਛਾਏ ਦਾ ਚੁੱਲ ਝੋਕ ਨਾ ਝੂਰੀ, ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ। ਕਹਿਣ ਲੱਗੇ ਇਹਦੇ ਨਾਲ ਪਤਾ ਇਹ ਮਿਲੇਗਾ, ਜਿਹੜਾ ਮਨ ਹਜ਼ੂਰੀ ਵਿੱਚ ਨਹੀਂ ਨਾ ਟਿਕਦਾ, ਸਿਮਰਨ 'ਚ ਨਹੀਂ ਟਿਕਦਾ, ਬਾਣੀ 'ਚ ਨਹੀਂ ਟਿਕਦਾ, ਵਾਸ਼ਨਾ ਵੱਲ ਭੱਜਦਾ, ਇੱਕ ਦਿਨ ਸੇਵਾ ਕਰਦਿਆਂ ਕਰਦਿਆਂ ਅਚਨਚੇਤ ਕਿਸੇ ਵੇਲੇ ਵੀ ਤੇਰੇ 'ਚ ਘਟਨਾ ਵਾਪਰ ਜਾਏਗੀ, ਇਹੋ ਜਿਹੀ ਹਜ਼ੂਰੀ ਦਾ ਆਨੰਦ ਮਾਣੇਗਾ, ਪਰਤ ਕੇ ਸਾਰੀ ਜ਼ਿੰਦਗੀ ਕਿਤੇ ਵੀ ਚਲਾ ਜਾਈ ਗੁਰੂ ਦੀ ਹਜ਼ੂਰੀ ਤੋਂ ਦੂਰ ਨਹੀਂ ਜਾਏਗਾ। ਬਚਨ ਕੀਤਾ ਚੰਦਨ ਹੋਵੇ ਸਿੰਬਲੋਂ, ਸਿੰਬਲ ਤੋਂ ਚੰਦਨ ਬਣ ਜਾਏਗਾ, ਫਲ ਵਾਸ ਹਜ਼ੂਰੀ, ਅਤੇ ਤੈਨੂੰ ਫਲ ਜਿਹੜਾ ਲੱਗੇਗਾ ਗੁਰੂ ਦੀ ਹਜ਼ੂਰੀ ਦਾ ਲੱਗੇਗਾ। ਹਜ਼ੂਰੀ ਦਾ ਅਰਥ ਹੈ ਕਿ ਗੁਰੂ ਦੀ ਹਜ਼ੂਰੀ ਦਾ ਆਨੰਦ ਮਾਣਨ ਲੱਗ ਪੈਣਾ। ਹੁਣ ਅਸੀਂ ਸ਼ਬਦ ਵਰਤਨੇ ਆ ਨਾ, ਇਹ ਹਜ਼ੂਰੀ ਕੀਰਤਨੀਏ ਨੇ ਦਰਬਾਰ ਸਾਹਿਬ ਦੇ, ਕਿਉਂ ਕਹਿੰਦੇ ਆ ਹਜ਼ੂਰੀ? ਹਜ਼ੂਰੀ ਦਾ ਅਰਥ ਹੈ ਜਿਹੜੇ ਸਹੀ ਅਰਥਾਂ ਵਿੱਚ ਹਜ਼ੂਰ ਦੀ ਹਾਜ਼ਰੀ ਹੀ ਭਰਦੇ ਨੇ। ਅਤੇ ਗੁਰਮੁਖੋ ਜਦੋਂ ਅਸੀਂ ਦਰਬਾਰ ਸਾਹਿਬ ਬਹਿੰਦੇ ਹਾਂ, ਕਹਿੰਦੇ ਹਾਂ ਬੜਾ ਆਨੰਦ ਆਇਆ ਕੀਰਤਨ ਦਾ, ਹਜ਼ੂਰੀ 'ਚ ਬੈਠ ਕੇ ਬਹੁਤ ਆਨੰਦ ਆਇਆ, ਅਤੇ ਭਾਈ ਸਾਹਿਬ ਕਹਿੰਦੇ ਨੇ ਜਿਹੜਾ ਆਨੰਦ ਤੈਨੂੰ ਅੱਧਾ ਘੰਟਾ ਹਜ਼ੂਰੀ ਵਿੱਚ ਬੈਠ ਕੇ ਆਇਆ, ਤੂੰ ਸੇਵਾ ਕਰੀ ਜਾਈਂ, ਸਾਰੀ ਜ਼ਿੰਦਗੀ ਹੀ ਤੇਰੀ ਹਜ਼ੂਰੀ ਬਣ ਜਾਏ। ਫਲ ਵਾਸ ਹਜ਼ੂਰੀ, ਹਜ਼ੂਰੀ ਦਾ ਫਲ ਮਿਲੇਗਾ। ਚੰਦਨ ਹੋਵੇ ਸਿਮਲੋਂ ਫਲ ਵਾਸ ਹਜ਼ੂਰੀ, ਪੀਰ ਮੁਰੀਦਾਂ ਪਿਰਹੜੀ ਗੁਰਮੁਖ ਮਤ ਪੂਰੀ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸੰਗਤ ਨੇ ਕਿ ਸੇਵਾ ਕਿਵੇਂ ਕਰੀਏ? ਗੁਰਮੁਖੋ ਤੁਸੀਂ ਸਾਰੇ ਬੜੀ ਕਮਾਈਆਂ ਵਾਲੇ ਬੈਠੇ ਹੋ, ਪਰ ਮਜਬੂਰੀ ਇਹ ਕਥਾ ਕਰਦਿਆਂ ਗੱਲਾਂ ਕਹਿਣੀਆਂ ਪੈਂਦੀਆਂ ਨੇ। ਪਹਿਲੀ ਬੇਨਤੀ ਤਾਂ ਜ਼ਿੰਦਗੀ ਵਿੱਚ ਨੇਮ ਬਣਾਓ ਸੇਵਾ ਕਰਨ ਦਾ, ਵਿਖਾਵਾ ਨਾ ਕਰੋ ਜਿੱਥੇ ਪਤਾ ਵੀ ਸਾਨੂੰ ਰੁਕਾਵਟ ਹੈ। ਜੇ ਕੋਈ ਕੀਰਤਨੀਆਂ ਸੇਵਾ ਕਰਦਾ, ਅਸੀਂ ਹੁਣ ਮੈਂ ਕਈ ਵਾਰੀ ਦੇਖਿਆ ਆਮ ਬੰਦਾ ਸਾਰਾ ਦਿਨ ਲਾਂਗਰੀ ਚੁੱਲ੍ਹੇ ਅੱਗੇ ਬੈਠਾ ਰਹਿੰਦਾ, ਉਹਦੀ ਫੋਟੋ ਕਦੀ ਕਿਸੇ ਨੇ ਲਾਈ? ਇੱਕ ਚਿੱਟੇ ਕੱਪੜਿਆਂ ਵਾਲਾ ਬਾਬਾ ਕਿਤੇ 2 ਕੁ ਮਿੰਟ ਬਹਿ ਜਾਏ ਲੰਗਰ ਦੀ ਬਾਟੀਆਂ ਪਕੜ ਕੇ, ਉਹ ਪੇਪਰਾਂ ਵੀ ਛਪ ਜਾਣਗੀਆਂ, ਵੇਖੋ ਜੀ ਨਿਮਰਤਾ ਦੇ ਪੁੰਜ। ਇਹ ਕਾਹਦੀ ਸੇਵਾ? ਜੇ ਕੋਈ ਕੀਰਤਨੀਆਂ ਸੇਵਾ ਕਰਦਾ, ਕਥਾ ਵਾਚਕ ਸੇਵਾ ਕਰਦਾ, ਪਾਠੀ ਸੇਵਾ ਕਰਦਾ, ਪ੍ਰਬੰਧਕ ਸੇਵਾ ਕਰਦਾ, ਪਹਿਲੀ ਗੱਲ ਅਸੀਂ ਹਵਾ ਦੇਣ ਤੋਂ ਬਾਜ਼ ਨਹੀਂ ਆਉਂਦੇ, ਉਹਨੂੰ ਫੂਕ ਛਕਾਉਂਦੇ ਹਾਂ। ਇੰਨੀ ਨਿਮਰਤਾ ਜੀ ਨਹੀਂ, ਉਹਦੀ ਸੇਵਾ ਤਾਂ ਆਮ ਸੰਗਤ ਨਾਲੋਂ ਦੁੱਗਣੀ ਹੋਣੀ ਚਾਹੀਦੀ ਹੈ। ਕਿਉਂ? ਕਿਉਂਕਿ ਉਹ ਸੰਗਤ ਦੇ ਟਕੇ ਟਕੇ ਨਾਲ ਆਪਣੇ ਬੱਚੇ ਪਾਲ ਰਿਹਾ ਹੈ। ਇਸ ਗੱਲ ਨੂੰ ਚੇਤੇ ਰੱਖੋ, ਜੇ ਕਰਦਾ ਹੈ ਬਜਾਏ ਉਹਦੇ ਹੱਥਾਂ ਤੋਂ ਝਾੜੂ ਖੋਣ ਦਾ, ਤੁਸੀਂ ਨਾ ਕਰੋ, ਉਹਦੇ ਲਈ ਅਰਦਾਸ ਕਰੋ ਸੱਚੇ ਪਾਤਸ਼ਾਹ ਫੜਿਆ ਸੂ ਝਾੜੂ ਅਤੇ ਕਿਰਪਾ ਕਰੀ ਅਖੀਰਲੇ ਸਮੇਂ ਤੱਕ ਇਹਦੀ ਝਾੜੂ ਨਾਲ ਨਿਭ ਜਾਏ। ਦੇਖੋ ਜੇ ਸਿੱਖੀ ਕਮਾਣੀ ਹੈ, ਕਾਹਦੀ ਆਪਾਂ ਪਖੰਡ ਜਿਹਾ ਕਰਨੇ? ਧੰਨ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਸਿੱਖੋ ਜੇ ਸੇਵਾ ਕਰਨੀ ਜੇ ਨਾ, ਪੁੱਛਿਆ ਦਾਤਾ ਜੀ ਤੁਹਾਨੂੰ ਕਿਹੜਾ ਸਿੱਖ ਪਿਆਰਾ ਲੱਗਦਾ? ਕਹਿੰਦੇ ਨੇ ਮੈਨੂੰ ਉਹ ਸਿੱਖ ਪਿਆਰਾ ਲੱਗਦਾ ਜਿਹੜਾ ਸੇਵਾ ਕਰਦਿਆਂ ਮੂੰਹ ਤੋਂ ਗੱਲਾਂ ਨਾ ਕਰੇ, ਵਾਹਿਗੁਰੂ ਵਾਹਿਗੁਰੂ ਕਰੇ, ਸੇਵਾ ਕਰਦਿਆਂ ਮੁੱਖ ਤੋਂ ਬਾਣੀ ਪੜ੍ਹੇ। ਉੱਥੇ ਹਜ਼ੂਰ ਨੇ ਬਚਨ ਕਹਿ ਸੂਰਜ ਪ੍ਰਕਾਸ਼ ਦੀਆਂ 4 ਸਤਰਾਂ ਨੇ, ਕਹਿਣ ਲੱਗੇ ਮੁੱਖ 'ਤੇ ਕਹਿ ਮਨ 'ਤੇ ਸਦਾ, ਸੇਵਾ ਕਰਦਿਆਂ ਬਾਣੀ ਪੜ੍ਹੋ। ਮੰਨ ਲਓ 2 ਘੰਟੇ ਸੇਵਾ ਕਰਨੀ, ਘੰਟਾ ਸੇਵਾ ਕਰਨੀ ਹੈ, ਨਾਲ ਦੇ ਨਾਲ ਗੱਲਾਂ ਕਿਉਂ ਕਰਨੇ ਆ? ਬੜੇ ਬੰਦੇ ਐਸੇ ਦੇਖੇ ਨੇ ਜਿਹੜੇ ਸੇਵਾ ਕਰਦਿਆਂ ਭਾਂਡੇ ਮਾਂਜਦਿਆਂ ਵੀ ਗੱਲਾਂ ਕਰੀ ਜਾਣਗੇ, ਦੂਜੇ ਨੂੰ ਵੇਖ ਕੇ ਨਿੰਦਿਆ ਕਰੀ ਜਾਣਗੇ। ਗੁਰਮੁਖੋ ਨਹੀਂ, ਸੇਵਾ ਕਰਦਿਆਂ ਨੇਮ ਬਣਾ ਲਓ, ਮੈਂ ਜਪਜੀ ਸਾਹਿਬ ਦੇ ਨੇ ਪਾਠ ਕਰਨੇ ਨੇ, ਸੇਵਾ ਕਰਦਿਆਂ ਮੈਂ ਘੰਟਾ ਕਿਸੇ ਨਾਲ ਨਹੀਂ ਬੋਲਣਾ, ਮੈਂ ਗੁਰੂ ਗੁਰੂ ਜਪਣਾ ਹੈ। ਫਿਰ ਦੇਖੋ ਕੀਤੀ ਹੋਈ ਘੰਟੇ ਦੀ ਸੇਵਾ ਕਿੰਨੀ ਕੁ ਭਾਗ ਲਾਉਂਦੀ ਹੈ। ਦੂਸਰੀ ਬੇਨਤੀ, ਯਤਨ ਕਰੀਏ ਸੇਵਾ ਕਰਦਿਆਂ ਨੀਵੀਂ ਪਾ ਕੇ ਰੱਖੀਏ। ਹੱਥਾਂ ਨਾਲ ਮੈਲ ਲਾਹਨੇ ਪਏ ਹਾਂ ਅਤੇ ਅੱਖਾਂ ਨਾਲ ਮੈਲ ਅੰਦਰ ਸੱਟੀ ਜਾਂਦੇ ਹਾਂ, ਉਹ ਸੇਵਾ ਸਫਲੀ ਨਹੀਂ ਹੋਵੇਗੀ। ਮੇਰੀ ਬੇਨਤੀ, ਤੁਸੀਂ ਸਮਝ ਗਏ ਹੋਵੋਗੇ ਸਿਆਣੇ ਪੁਰਸ਼ ਹੁੰਦਾ ਇਹ ਕੁਝ, ਇਹ ਜੇ ਨਹੀਂ ਆਪਾਂ ਕਹਾਂਗੇ ਤਾਂ ਕਿਵੇਂ ਚੱਲਾਂਗੇ ਸੇਵਾ ਵੱਲ? ਅੱਖਾਂ 'ਤੇ ਸੰਕੋਚ ਕਰੋ, ਹੱਥਾਂ ਨਾਲ ਸੇਵਾ ਕਰੋ ਅਤੇ ਜ਼ਬਾਨ ਨਾਲ ਬਾਣੀ ਪੜ੍ਹੋ। ਦੇਖਿਓ ਫਿਰ ਗੁਰੂ ਨਾਨਕ ਸਾਹਿਬ ਕਿੰਨੇ ਕੁ ਵਰਦੇ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਮੇਰਾ ਪਿਆਰਾ ਸਿੱਖ ਹੋਵੇ ਮੁੱਖ 'ਤੇ ਕਹਿ ਮਨ 'ਤੇ ਸਦਾ ਲਿਵ ਨਾਮ ਲਗਾਵੇ, ਹਾਥਨ ਸਿਉਂ ਕਲ ਟਹਿਰ ਕਿਉਂ ਸਿੱਖ ਸੰਤਰ ਜਾਵੇ, ਹਾਥਨ ਸਿਉਂ ਕਰ ਟਹਿਲ ਕੋ ਸਿੱਖ ਸੰਤਰ ਜਾਵੇ, ਸੋਮਮ ਪਿਆਰੋ ਅਧਿਕ ਹੈ ਬਸ ਰਹੂੰ ਸਦੀਵਾ। ਹੁਣ ਇਸ ਤੁਕ ਵੱਲ ਧਿਆਨ ਦੇਣਾ, ਕਹਿੰਦੇ ਨੇ ਸਭ ਤੋਂ ਪਿਆਰਾ ਹੋਵੇ ਸੱਚੇ ਪਾਤਸ਼ਾਹ, ਉਹਦੇ ਕੱਪੜੇ ਤਾਂ ਸਾਰੇ ਦਿਨ ਭਰੇ ਰਹਿੰਦੇ ਨੇ ਲੰਗਰ ਵਿੱਚ, ਜੋੜਿਆਂ ਵਿੱਚ। ਕਹਿਣ ਲੱਗੇ ਤੁਹਾਨੂੰ ਲੱਗਦਾ ਭਰੇ ਨੇ, ਪਰ ਮੈਨੂੰ ਪੁੱਛ ਕੇ ਦੇਖੋ, ਉਹਦੇ ਜੋੜਿਆਂ ਵਿੱਚ ਭਰੇ ਹੋਏ ਬਸਤਰ, ਲੰਗਰ ਵਿੱਚ ਭਰੇ ਹੋਏ ਕੱਪੜੇ ਜਿਹੜੇ ਨੇ, ਜਿੱਤ ਦੀ ਨਿਸ਼ਾਨੀ ਹੈ, ਕੇਸਰ ਦੇ ਛਿੱਟੇ ਨੇ। ਮੁੱਖ 'ਤੇ ਕਿ ਮਨ ਤੈ ਸਦਾ ਲਿਵ ਨਾਮ ਲਗਾਵੇ, ਹਾਥਨ ਸਿਉਂ ਕਰ ਟਹਿਲ ਕੋ ਸਿੱਖ ਸੰਤ ਰਝਾਵੇ, ਸੋ ਮਮ ਪਿਆਰੋ ਅਧਿਕ ਹੈ ਬਸ ਰਹੂੰ ਸਦੀਵਾ। ਮੈਂ ਉਹਦੇ ਅਧੀਨ ਹਾਂ, ਕਰਨੀ ਉੱਚੀ ਨਿਤ ਕਰੇ ਰਾਖੇ ਮਨ ਨੀਵਾਂ, ਕਰਨੀ ਉੱਚੀ ਕਰੇ ਮਨ ਨੂੰ ਨੀਵਾਂ ਰੱਖੇ, ਇਹ ਵੇ ਗੁਰਮੁਖੋ ਸੇਵਾ। ਫਿਰ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਹੱਥਾਂ ਨਾਲ ਸੇਵਾ, ਮੂੰਹ ਤੋਂ ਗੁਰੂ, ਫਿਰ ਪਤਾ ਕੀ ਮਿਲੇਗਾ? ਸਤਿਗੁਰੂ ਕੀ ਸੇਵਾ ਸਫਲ ਹੈ। ਗੁਰੂ ਜੀ ਕਹਿਣਗੇ ਪਾਸ ਅੱਜ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਫਿਰ ਗੁਰਮੁਖਾ ਬੋਲਣ ਦੀ ਲੋੜ ਨਹੀਂ, ਮਨ ਚਿੰਦਿਆ ਫਲ ਪਾਵਣਾ ਖੌਮੈ ਵਿੱਚੋਂ ਜਾਏ, ਬੰਧਨ ਤੋੜੈ ਮੁਕਤ ਹੋਏ, ਸੱਚੇ ਰਹੇ ਸਮਾਏ, ਸਤਿਗੁਰੂ ਕੀ ਸੇਵਾ ਸਫਲ ਹੈ। ਫਿਰ ਗੁਰ ਸੇਵਾ ਅਤੇ ਸੁੱਖ ਉਪਜੈ, ਗੁਰ ਸੇਵਾ ਅਤੇ ਸੁੱਖ ਉਪਜੈ, ਫਿਰ ਦੁੱਖ ਨਾ ਲੱਗਾ ਆਏ, ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਏ। ਪਿਆਰਿਓ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਗੁਰੂ ਮੰਨ ਜਾਏ, ਜੋੜਿਆਂ 'ਚ ਮੰਗ ਜਾਏ, ਕੱਪੜੇ ਧੋਣ 'ਚ ਮੰਨ ਜਾਏ, ਬਾਣੀ ਪੜ੍ਹਨ 'ਚ ਮੰਨ ਜਾਏ, ਗੱਲ ਤਾਂ ਗੁਰੂ ਨੂੰ ਮਨਾਉਣ ਦੀ ਹੈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ, ਗੁਰੂ ਮੰਨਿਆ ਅਤੇ ਨਾਲ ਹੀ ਪਾਪ ਖਤਮ। ਕਹਿਣ ਲੱਗੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਕਹਿਣ ਲੱਗੇ, ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜ੍ਹੀ ਚਵੱਗਣ ਬੰਨੇ, ਉਹਨਾਂ ਨੂੰ ਚਾਰ ਗੁਣਾ ਹੋਰ ਬਖਸ਼ਾਂ ਮਿਲ ਗਈਆਂ। ਤਿਨ ਚੜ੍ਹੀ ਚਵੱਗਣ ਬੰਨੇ, ਇਹ ਚਾਲ ਨਿਰਾਲੀ ਗੁਰਮੁਖੀ, ਕੋਈ ਟਾਵਾਂ ਟਾਵਾਂ ਗੁਰਮੁਖ ਇਸ ਚਾਲ 'ਤੇ ਚੱਲਦਾ, ਇਹ ਚਾਲ ਨਿਰਾਲੀ ਗੁਰਮੁਖੀ। ਗੁਰ ਦੀਖਿਆ ਸੁਣ ਮਨ ਭਿੰਨੇ, ਸੇਵਾਦਾਰ ਦਾ ਮਨ ਇੱਕ ਦਿਨ ਭਿੱਜ ਜਾਏਗਾ। ਮੇਰੇ ਬਾਬੇ ਨਾਨਕ ਨੇ ਸੇਵਾ ਕੀਤੀ, ਦੇਖੋ ਬਾਣੀ ਵਿੱਚ ਸਫਲ ਸੇਵਕ ਅਤੇ ਅਸਫਲ ਸੇਵਕ ਦੋਨਾਂ ਦੀ ਪਰਿਭਾਸ਼ਾ ਹੈ, ਸਫਲ ਅਤੇ ਅਸਫਲ। ਸਫਲ ਸੇਵਕ ਹੈ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ, ਉਹ ਵਜੋਂ ਪੇ ਦੂਣਾ ਖਾਏ ਸਫਲ ਸੇਵਕ। ਅਸਫਲ ਕਿਹੜਾ ਹੈ? ਚਾਕਰ ਲੱਗੇ ਚਾਕਰੀ, ਨਾਲੇ ਗਾਰਬਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਉਹ ਨਿਫਲ ਹੋ ਗਏ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਸੇਵਾ ਦੀ ਇੱਕ ਅੰਮ੍ਰਿਤ ਬਚਨ ਉਦਾਹਰਨ ਦਿੱਤੀ ਹੈ, ਉਹ ਮਾਰੂ ਰਾਗ ਦਾ ਸ਼ਬਦ ਹੈ। ਸੇਵਾ ਕਰਕੇ ਵੀ ਕਹਿੰਦੇ ਨੇ, ਮੈਨੂੰ ਬਖਸ਼ ਦਈ, ਤੇਰੇ ਘਰ ਦਾ ਖਾਂਦਾ ਰਿਹਾ ਪਰ ਉਹਨਾਂ ਕਰ ਨਹੀਂ ਸਕਿਆ। ਸਤਿਗੁਰੂ ਕਿਰਪਾ ਕਰੇ ਉਸ ਸ਼ਬਦ ਨੂੰ ਕਮਾ ਸਕੀਏ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਸੇਵਾਦਾਰ ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ, ਮੇਰਾ ਹਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੂੰ ਤੇਰੀ ਰਾਇਆ, ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊਂ, ਪੱਖਾ ਫੇਰੀ ਪੈਰ ਮਿਲੋਵਾਂ, ਜਪਤ ਰਹਾਂ ਤੇਰਾ ਨਾਉਂ। ਇੰਨੀ ਸੇਵਾ ਕਰਕੇ ਥੋੜ੍ਹਾ ਕਿਹਾ, ਇੰਨੇ ਦਿਨ ਝਾੜੂ ਲਾਇਆ, ਇੰਨੇ ਦਿਨ ਭਾਂਡੇ ਮਾਂਜੇ, ਗੁਰੂ ਨੇ ਸਾਨੂੰ ਕੀ ਦਿੱਤਾ? ਕਹਿਣ ਲੱਗੇ, ਲੂਣ ਹਰਾਮੀ ਨਾਨਕ ਲਾਲਾ, ਬਖਸ਼ ਹੈ ਤੁਧ ਵਡਿਆਈ। तेरे घर का लूण खा के हराम कर गया, इस लाले गोले नू बख्श ले। तानू गुरु अर्जुन साहब जी ने ना अज अगो अष्टपदियां शुरू होनिया ने अखीरला शब्द श्री राग दा ते रहाओ दे बचन ने, भाई रे हे मेरे वीर मेरे भरावा साची सतगुर सेव, सतगुरु की सेवा कदी नखुटदी नहीं, सच्ची है ये कदी भी बिनसदी नहीं। भाई रे ये दरगाह तक चल दिए संत टहल की बेला, इया खाट चलो खरलाह आ गए बसन सुला साची सतगुर सेव। भाई रे साची सतगुर सेव, गुरु की सेवा सच्ची है, सतगुर तुठें पाई है, पर प्यारियो ये सेवा गुरु त्रुठे ते अंदर बिरती बांधी है। जदों गुरु बहुत प्रसन्न होण उन्हानू सेवा की दात बख्श देंदे, सतगुरु तुठें पाई है पूर्ण अलख अभेव, जिथे सेवा मिलती है सेवा करन वाले नू एक दिन ना लख्या जाण वाला, ते जिस दा भेद किसे नहीं पाया उस पूर्ण पार ब्रह्म की प्राप्ति हुंदी है। जिसने भी सेवा मिल गई जिस नू हजूर कहिंदे ओहदे ते किरपा हो गई, ओहदे ते मेहर हो गई, ओहदे ते बख्शिश हो गई, जिन्हों दाते ने किरपा करके सेवा दे दिती। शब्द दे आरंभक बचन ने संत जनहों सुन भाइयो, कहिंदे ने हे संत जनों हे भरावो छूटन साचै नाए, ओनी देर तक बंद खलासी नहीं होनी, माया दे बंधन छूटन दर ते टुटने नहीं जिन्नी देर तक सेवा दे नाल सच्चे नाम नाल नहीं जुड़दे। संत जनों सुन भाइयो छूटन साचै नाए, गुर के चरण सरेवणे गुरु दे चरणा दी सेवा करो, गुरु दे चरणा नू सेव के भाई तीर्थ हर का नाओ चेते रखी, सेवा करद्या करद्या नाम जपेगा लोग कहणगे मिट्टी नाल भरिया, पर नहीं वह मिट्टी भी सरोवर बन के तेरे अंदर दी मिट्टी धो देगी। तीर्थ हर का नाम परमात्मा दा नाम तीर्थ दा अर्थ पवित्र करन वाला, तेरा अंदर पवित्र कर देगा जे तू सेवा करेगा। संत जनो सुन भाइयो छूटन साचै नाए, गुर के चरण सरेवणे गुरु दे चरणा दी सेवा कर, तीर्थ हर का नाओ आगै दरगह मनिया है, कली इत्थे नहीं सेवा करन वाला सिमरन करन वाला रब दी दरगाह विच मनिया है दा करियर ते उनू आदर मिलेगा, ओदी मनी जाएगी, ओदी गल कोई मोड़ेगा नहीं, उनू रे रे दरगह कहे ना को। आम तौर ते जिस बंदे दी वुकत ना होवे उन्हों शब्द ओए करके बदल बोलने, ओ रे शब्द बोलिया जाता सी रे। गुरु साहब कहते ने परमात्मा की दरगाह विच किसे दी युरत नहीं तेनू रे रे कह के बुला सके, तू शब्द ते सेवा की कमाई कराई करी तेरा उत्थे भी आदर माण होगा। हजूर कहते ने तेरे नाए रत्ते से जिण गए, रे रे दरगाह कहे ना को, आओ बैठ आदर शुभ दे तेनू आदर मिलेगा। हजूर मेहर करके बाणी विच कहिंदे ने मन्नै पावै मोख द्वार, मन्नै पर वारै साधार, मन्नै तरै तारे गुर सिख, मन्नै नानक पवै ना भिख, तेरी मुथाजी मुक जाएगी। साहब करे ने आगे दरगह मनिए है, सेवा करन वाले नू मिलै निथावै थाऊ, जिन्हू थां नहीं सी मिलदा उस निथावे नू सेवा कर करके थां मिल गई, उन्नू टिकाणा मिल गया, ते ओ थां पता कित्थे मिली। हुण इत्थे निथावे दा अर्थ ये ना बाहर दे करी जाइए, घर किराए ते सी घर मिल गया चलो ये भी थां मिल गई, दुकान किराए दी सी अपनी दुकान बन गई ठीक है, असल विच इस जिंद नू जिद्दन रब दे घर भी थां मिल जाए ना फिर समझांगे निथावे नू थां मिल गई। गुरु साहब ने अमृत बाणी विच कृपा कीती है, कहिंदे ने जिन्हां नू किते भी ढोई नहीं सी उन्हां निथावियां नू थां मिल गई। आगे दरगह मनिए मिले निथावै थां, सच्चे पातशाह सेवा ये सिमरन कित्थों चा बनेगा, ਕਹਿਣ ਲੱਗੇ ਸਤਿਗੁਰ ਵਿੱਟੋਂ ਵਾਰਿਆ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਜਿਨ ਦਿੱਤਾ ਸੱਚ ਨਾ ਹੋ, ਜਿਹਨੇ ਤਰੁੱਠ ਕੇ ਮੈਨੂੰ ਨਾਮ ਦੇ ਦਿੱਤਾ। ਗੁਰੂ ਤੋਂ ਕੁਰਬਾਨ ਜਾਣਾ ਜਿਹਨੇ ਸੇਵਾ ਦੀ ਸਮਤ ਦਿੱਤੀ। ਗੁਰੂ ਤੋਂ ਬਲਿਹਾਰ ਜਾਣਾ ਜਿਹਨੇ ਮੈਨੂੰ ਜੋੜਿਆਂ ਵਿੱਚ ਖਲੋਣ ਲੱਗਿਆ ਅੰਦਰ ਦਾ ਚਾਹ ਦਿੱਤਾ, ਜਿਹਨੇ ਸਿਮਰਨ ਦੀਆਂ ਦਾਤਾਂ ਦਿੱਤੀਆਂ। ਤਾਂ ਹੀ ਸਾਹਿਬ ਨੇ ਕਿਹਾ ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ। ਸਾਹਿਬ ਕਹਿੰਦੇ ਦੇਖੋ ਸਤਿਗੁਰ ਵਿੱਟੋਂ ਵਾਰਿਆ ਜਿਨ ਦਿੱਤਾ ਸੱਚਾ ਨਾਉ, ਜਿਹਨੇ ਸੱਚ ਨਾਮ ਵਾਹਿਗੁਰੂ ਦੇ ਦਿੱਤਾ। ਅਤੇ ਜਦੋਂ ਗੁਰੂ ਨਾਮ ਦਿੰਦੇ ਨੇ ਨਾ ਉਦੋਂ ਇਹਦੀ ਕੀਮਤ ਨਹੀਂ ਮੰਗਦੇ। ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ ਅਸੀਂ ਗੁਰੂ ਨੂੰ ਦੇ ਵੀ ਕੀ ਸਕਦੇ ਹਾਂ, ਕੀ ਇਹ ਸਾਡੇ ਕੋਲ ਦੇਣ ਲਈ? ਜਿਹਨੇ ਦਿੱਤਾ ਉਹਦੇ ਦਿੱਤੇ ਹੋਏ ਵਿੱਚੋਂ ਆਕੜ ਕੇ ਕਹੀਏ ਅਸੀਂ ਕੁਝ ਤੈਨੂੰ ਦੇਣ ਆਇਆ, ਸਾਡੀ ਕੀ ਹਸਤੀ? ਗੁਰੂ ਸਾਹਿਬ ਨੇ ਬਚਨ ਕੀਤਾ, ਕਹਿੰਦੇ ਨੇ ਹੱਠ ਮਜਾਹੂੰ ਸਤਿਗੁਰ ਵਿੱਟੋਂ ਵਾਰਿਆ ਜਿਨ ਦਿੱਤਾ ਸੱਚਾ ਨਾਉ। ਹੱਠ ਮਜਾਹੂੰ ਮੈਂ ਮਾਣਕ ਲੱਦਾ। ਕਹਿੰਦੇ ਨੇ ਕਿੰਨੇ ਪੈਸੇ ਦਿੱਤੇ ਸਾਜੇ? ਗੁਰੂ ਸਾਹਿਬ ਕਹਿੰਦੇ ਨੇ ਮੁੱਲ ਨਾ ਕਿੱਦਾਂ, ਮੁੱਲ ਕੋਈ ਨਹੀਂ ਮਿਲਦਾ, ਕਿੱਥੋਂ ਕਿੰਨੇ ਦੇ ਦਿੱਤਾ? ਇੱਥੇ ਤਾਂ ਦੁਖੀ ਇੱਕ ਪੈਸੇ ਦੀ ਚੀਜ਼ ਕੋਈ ਬਰੀ ਨਹੀਂ ਦਿੰਦਾ। ਕਹਿਣ ਲੱਗੇ ਨਹੀਂ, ਜਿਸ ਗੁਰੂ ਕੋਲ ਗਿਆ ਉਹ ਦਿੰਦਾ ਹੈ। ਹੱਠ ਮਜਾਹੂੰ ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ ਮੈਂ ਕੁ ਸਤਿਗੁਰ ਦਿੱਤਾ। ਢੂਣ ਵਿਝਾਈ ਥੀਆ ਥਿੱਤਾ, ਇਹੋ ਜਿਹੀ ਪੂੰਜੀ ਦੇ ਦਿੱਤੀ, ਜਨਮ ਪਦਾਰਥ ਨਾਨਕ ਜਿੱਤਾ। ਸਤਿਗੁਰ ਵਿੱਟੋਂ ਵਾਰਿਆ ਜਿਨ ਦਿੱਤਾ ਸੱਚਾ ਨਾਮ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਨਾਮ ਮਿਲਿਆ ਤਾਂ ਉਹਨਾਂ ਨੇ ਤਾਂ ਪ੍ਰੇਮ ਨਾਲ ਭਿੱਜ ਕੇ ਬਚਨ ਕਹੇ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਦਿੱਤਾ ਨਾਉ ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ। ਰਿਣ ਦਾ ਅਰਥ ਹੁੰਦਾ ਕਰਜ਼ਾ। ਹੁਣ ਪਰਮਾਤਮਾ ਦੇ ਅਸੀਂ ਕਰਜ਼ਾਈ ਹਾਂ ਨਾ, ਕਿਹੜਾ ਬੰਦਾ ਜਿਹੜੇ ਸਿਰ 'ਤੇ ਕਰਜ਼ਾ ਨਹੀਂ? ਬਸ ਫਰਕ ਇੰਨਾ ਸਾਨੂੰ ਬਾਹਰ ਦੇ ਕਰਜ਼ੇ ਦਾ ਬੜਾ ਫਿਕਰ ਹੈ, ਅਤੇ ਜਿਹੜਾ ਕਈ ਜਨਮਾਂ ਦਾ ਰੋਜ਼ ਖਾਈ ਜਾਂਦੇ ਹਾਂ ਵਿਆਜ ਵਧੀ ਜਾਂਦੀ ਹੈ। ਬਾਬਾ ਜੀ ਨੇ ਬਾਣੀ ਵਿੱਚ ਵੀ ਇਹ ਬਚਨ ਕੀਤਾ, ਕਹਿਣ ਲੱਗੇ ਵਿਆਜ ਵਡੰਤੋ ਜਾਏ। ਕਬੀਰ ਸਾਹਿਬ ਜੀ ਰੱਬ ਨੂੰ ਜਪਿਆ ਨਹੀਂ ਆ, ਦੇਖ ਵਿਆਜ 'ਤੇ ਵਿਆਜ ਚੱਕਰਵਰਤੀ ਵਿਆਜ ਲੱਗੀ ਜਾਂਦੀ ਹੈ। ਬਾਹਰ ਦਾ ਕਰਜ਼ਾ ਦੇਣਾ ਹੋਵੇ ਤਾਂ ਸਾਨੂੰ ਫਿਕਰ ਹੁੰਦਾ, ਰਾਤ ਨੀਂਦ ਨਹੀਂ ਪੈਂਦੀ। ਇੱਕੋ ਗੱਲ ਹਾਂ, ਜਿਹਨੇ ਦੇਣਾ, ਜਿਹੜੇ ਢੀਠ ਬਣ ਜਾਣੇ ਮਰੇ ਅਤੇ ਮੁੱਕਰੇ ਉਹਦੀ ਗੱਲ ਵੱਖਰੀ, ਜਿਹਨੇ ਸਹੀ ਅਰਥਾਂ 'ਚ ਕਰਜ਼ ਦੇਣਾ ਉਹਨੂੰ ਰਾਤ ਨੀਂਦ ਨਹੀਂ ਪੈਂਦੀ। ਫਲਾਣੇ ਬੰਦੇ ਦੇ ਮੈਂ ਇੰਨੇ ਦੇਣੇ ਨੇ, ਪਿਆਰਿਓ ਜਿੱਥੋਂ ਚਾਰ ਪੈਸੇ ਲਏ ਉਹਦੇ ਕਰਜ਼ੇ ਦੀ ਰਾਤ ਨੀਂਦ ਨਹੀਂ ਪੈਂਦੀ। ਅਤੇ ਅਸੀਂ ਕਹਿੰਦੇ ਹਾਂ ਨਾ ਜਿਹੜੇ ਨਾਮ ਜਪਣ ਵਾਲੇ ਨੇ ਪਤਾ ਨਹੀਂ ਰਾਤ ਵੀ ਸੌਂਦੇ ਨਹੀਂ, ਤੂੰ ਚਾਰ ਪੈਸੇ ਦੇਣੇ ਹੋਣ ਤਾਂ ਰਾਤ ਤੈਨੂੰ ਨੀਂਦ ਨਹੀਂ ਪੈਂਦੀ। ਅਤੇ ਜਿਹੜੇ ਕਈ ਜਨਮਾਂ ਦੀਆਂ ਰੱਬ ਦੀਆਂ ਦਾਤਾਂ ਦਾ ਕਰਜ਼ਾ ਚੁੱਕੀ ਫਿਰਦੇ ਨੇ ਉਹਨਾਂ ਨੂੰ ਨੀਂਦ ਕਿੱਥੇ ਪਵੇਗੀ? ਉਹ ਕਰਜ਼ ਸਾਡੀ ਕਮਾਈ ਨਾਲ ਨਹੀਂ ਲੱਥਣਾ, ਉਹ ਇੱਕੋ ਹੀਰਾ ਗੁਰੂ ਦੇ ਦੇ ਅਤੇ ਸਾਰੇ ਕਰਜ਼ ਲੈ ਜਾਂਦੇ ਨੇ। ਹਜ਼ੂਰ ਦੇ ਫਿਰ ਬਚਨਾਂ ਵੱਲ ਧਿਆਨ ਦਿਆ, ਅੱਜ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰਨਾਮ ਦਿਓ ਰਿਣ ਰਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾਂ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਮੈ ਜੀਵਨ ਬਰਥਾ। ਬਿਨ ਨਾਮੈ ਸਤਿਗੁਰ ਵਿੱਟੋਂ ਵਾਰਿਆ ਜਿਨ ਦਿੱਤਾ ਸੱਚਾ ਨਾਉ। ਅਤੇ ਨਾਮ ਦੇ ਕੇ ਫਿਰ ਇੱਕ ਚਿੰਗ ਲਾ ਦਿੱਤੀ ਉਸ। ਹੁਣ ਇਕੱਲਾ ਦਿੱਤਾ ਹੋਵੇ ਤਾਂ ਬੰਦਾ ਕਹਿੰਦਾ ਚਲੋ ਅਸੀਂ ਸਾਂਭ ਕੇ ਘਰ ਰੱਖ ਲਿਆ। ਕਹਿਣ ਲੱਗੇ ਕੋਈ ਕਿਸੇ ਨੂੰ ਚੀਜ਼ ਦਿੰਦਾ, ਕੋਈ ਕੀਮਤੀ ਨਿਸ਼ਾਨੀ ਦਾ ਅਤੇ ਬਾਹਰ ਕਿਤੇ ਮਿਲ ਜਾਏ, ਤੈਨੂੰ ਆਹ ਚੀਜ਼ ਦਿੱਤੀ ਸੀ ਕਿੱਥੇ? ਕਹਿੰਦੇ ਨੇ ਘਰ ਰੱਖੀ, ਲੋਕਰ 'ਚ ਰੱਖ ਲਈ। ਕਹਿਣ ਲੱਗੇ ਇਹੋ ਜਿਹਾ ਹੀਰਾ ਦੇ ਦਿੱਤਾ ਸੂ, ਅੰਨ ਦਿਨ ਸੱਚ ਸਲਾਹਣਾ, ਜਿੱਥੇ ਜਾਂਦਾ ਵਾ ਬਸ ਉਹੀ ਚੇਤੇ ਆਈ ਜਾਂਦਾ, ਉਹ ਘਰ ਨਹੀਂ ਰੱਖਿਆ ਜਾ ਸਕਦਾ, ਉਹ ਨਾਲ ਹੀ ਜਿੰਦ ਦੇ ਰਹਿੰਦਾ। ਦਿੱਤਾ ਨਾ ਉਹ ਅੰਨ ਦਿਨ ਸੱਚ ਸਲਾਹਣਾ, ਫਿਰ ਉਹ ਦਿਨ ਰਾਤ ਸਲਾਹੀ ਜਾਂਦਾ ਸੱਚੇ ਕੇ ਗੁਣ ਗਾਓ। ਕਹਿੰਦੇ ਹੁਣ ਫਿਰ ਸੱਚੇ ਦੇ ਗੁਣ ਗਾਈ ਦੇ ਨੇ। ਹਜ਼ੂਰ ਨੇ ਕਿਹਾ ਹੁਣ ਉਹ ਇਸੋ ਤੱਕ